ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਈਰਖਾ ਕਰਕੇ ਬਾਬੇ ਧੀਰਮਲ ਨੇ ਇੱਕ ਚਿੱਠੀ ਲਿਖ ਕੇ ਬਾਬੇ ਰਾਮ ਰਾਏ ਕੋਲ ਦਿੱਲੀ ਭੇਜੀ ਹੈ। ਉਹਦੇ ਵਿੱਚ ਲਿਖਿਆ ਹੈ, ਰਾਮ ਰਾਏ, ਮੈਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਹਟਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਰਨ ਦਾ, ਪਰ ਮੇਰਾ ਕੋਈ ਜ਼ੋਰ ਚੱਲਿਆ ਨਹੀਂ। ਹੁਣ ਤੂੰ ਕੋਈ ਯਤਨ ਕਰ, ਕਿਉਂਕਿ ਤੂੰ ਤਾਂ ਬਾਦਸ਼ਾਹ ਦਾ ਨਿਕਟਵਰਤੀ ਹੈ। ਬਾਦਸ਼ਾਹ ਔਰੰਗਜ਼ੇਬ ਤੇਰੇ ਹੱਥ ਵਿੱਚ ਹੈ, ਤੂੰ ਉਹਦੇ ਕੋਲੋਂ ਜੋ ਮਰਜ਼ੀ ਕਰਵਾ ਸਕਦਾ। ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਭੇਜੀ। ਰਾਮ ਰਾਏ ਨੇ ਪੜ੍ਹੀ ਹੈ, ਜਵਾਬ ਦੇ ਦਿੱਤਾ ਧੀਰਮਲ ਨੂੰ ਕਿ ਤੁਸੀਂ ਚਿੰਤਾ ਨਾ ਕਰੋ ਤਾਇਆ ਜੀ, ਮੈਂ ਇੱਥੇ ਬੈਠਾ ਹਾਂ। ਔਰੰਗਜ਼ੇਬ ਬਾਦਸ਼ਾਹ ਕੋਲ ਜਾ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਇਹਨੇ ਜ਼ਿਕਰ ਕੀਤਾ ਜੀ, ਉਹਨਾਂ ਨੂੰ ਇੱਥੇ ਬੁਲਾ ਕੇ ਕਰਾਮਾਤ ਵੇਖੋ, ਫਿਰ ਪਤਾ ਲੱਗੇਗਾ ਵੀ ਉਹ ਗੁਰੂ ਹਨ ਵੀ ਜਾਂ ਨਹੀਂ। ਔਰੰਗਜ਼ੇਬ ਨੇ ਆਖਿਆ, ਰਾਮ ਰਾਏ, ਮੈਨੂੰ ਤਾਂ ਕਰਾਮਾਤ ਵੇਖਣ ਦੀ ਇੱਛਾ ਤੇਰੇ 'ਚ ਹੋਈ ਹੈ, ਤੇਰੇ ਤੋਂ ਵੱਧ ਕਰਾਮਾਤ ਹੋਰ ਭਲਾ ਕਿਹਦੇ 'ਚ ਹੋ ਸਕਦੀ ਹੈ, ਉਹ ਮੈਂ ਪਹਿਲਾਂ ਹੀ ਵੇਖ ਚੁੱਕਾ। ਇਨਕਾਰ ਕਰ ਦਿੱਤਾ ਔਰੰਗਜ਼ੇਬ ਨੇ, ਹੋਰ ਕਿਸੇ ਵਿਸ਼ੇ ਤੇ ਗੱਲ ਕਰਨ ਲੱਗ ਪਿਆ। ਪਰ ਰਾਮ ਰਾਏ ਦੀ ਖੋਟੀ ਕਰਤੂਤ ਦਿੱਲੀ ਦੀ ਸੰਗਤ ਨੂੰ ਪਤਾ ਲੱਗੀ। ਦਿੱਲੀ ਤੋਂ ਸੰਗਤ ਚੱਲ ਕੇ ਆਨੰਦਪੁਰ ਸਾਹਿਬ ਆਈ ਹੈ ਭਾਈ ਗੁਰਬਖਸ਼ ਦੀ ਅਗਵਾਈ ਵਿੱਚ। ਤੋ ਗੁਰਬਖਸ਼ ਮਸਾਂਦ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ, ਰਾਮ ਰਾਏ ਹਾਲੇ ਵੀ ਬਾਦ ਨਹੀਂ ਆ ਰਿਹਾ, ਇਹਨੇ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਵੀ ਵੈਰ ਕਮਾਇਆ, ਉਹਨਾਂ ਨੂੰ ਉੱਥੇ ਸੱਦਿਆ, ਉੱਥੇ ਬੁਲਾ ਕੇ ਫਿਰ ਉਹਨਾਂ ਨਾਲ ਵੈਰ ਦੀ ਬਿਰਤੀ ਰੱਖੀ ਜਦੋਂ ਉਹਨਾਂ ਦੀ ਚੜ੍ਹਦੀ ਕਲਾ ਹੋਈ। ਤੇ ਹੁਣ ਅੱਜ ਕੁਝ ਦਿਨ ਪਹਿਲਾਂ ਦੀ ਗੱਲ ਹੈ ਵੀ ਤੁਹਾਡਾ ਵੀ ਜ਼ਿਕਰ ਇਹਨੇ ਬਾਦਸ਼ਾਹ ਦੀ ਕਚਹਿਰੀ 'ਚ ਕੀਤਾ, ਪਰ ਬਾਦਸ਼ਾਹ ਨੇ ਤੁਹਾਡੇ ਵੱਲ ਖਿਆਲ ਨਹੀਂ ਕੀਤਾ। ਪਰ ਇਹਦਾ ਇਹੀ ਜ਼ੋਰ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਥੇ ਦਿੱਲੀ ਬੁਲਾਇਆ ਜਾਏ। ਤੋ ਮਹਾਰਾਜ ਜੀ ਸੁਣ ਕੇ ਮੁਸਕਰਾ ਪਏ। ਸਤਿਗੁਰਾਂ ਨੇ ਅੱਗੋਂ ਕਿਸੇ ਵੀ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ। ਉਸੇ ਤਰ੍ਹਾਂ ਸੁੱਖ ਦੁੱਖ ਦੇ ਵਿੱਚ ਇੱਕੋ ਸਮ ਵਿਰਤੀ ਹੈ, ਮਨ ਵਿੱਚ ਕਿਸੇ ਪ੍ਰਕਾਰ ਦੀ ਉਤੇਜਨਾ ਨਹੀਂ ਆਈ। ਸ਼ਾਂਤ ਸੁਭਾਅ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਐਸੇ ਸਤਿਗੁਰਾਂ ਦੀ ਇਹ ਪਾਵਨ ਅੰਮ੍ਰਿਤ ਕਥਾ ਹੈ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਾਹਿਬਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਤੇਗ ਬਹਾਦਰ ਸਤਿਗੁਰੂ ਸਭ ਗਿਆਤਾ ਸੋ ਪਰਬੀਨ।
ਧੰਨ ਗੁਰੂ ਤੇਗ ਬਹਾਦਰ ਸਾਹਿਬ, ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸਭ ਪ੍ਰਕਾਰ ਦੇ ਗਿਆਤਾ ਹਨ, ਜਿਨ੍ਹਾਂ ਨੂੰ ਭੂਤਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ ਦਾ ਗਿਆਨ ਹੈ, ਤਿੰਨਾਂ ਕਾਲਾਂ ਦੇ ਜਾਣੂ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਹਰ ਪੱਖ ਤੋਂ ਪ੍ਰਬੀਨ ਤੇ ਸਿਆਣੇ ਹਨ।
ਲਖੀ ਭਵਿੱਖਤ ਬਾਰਤਾ ਜਿਸ ਜਿਮ ਹੋਇਆ ਹੈ ਸੋ ਚੀਨ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਵਿੱਖਤ ਸਮੇਂ ਦੀ ਵਾਰਤਾ ਨੂੰ ਵਿਚਾਰਿਆ ਕਿ ਆਉਣ ਵਾਲੇ ਸਮੇਂ ਚ ਕੀ ਵਰਤਾਰਾ ਵਰਤਣਾ ਹੈ। ਜਾਣੀ ਜਾਣ ਮਾਲਕ ਸਤਿਗੁਰੂ ਜੀ ਸਭ ਕੁਝ ਜਾਣਦੇ ਸਨ, ਨਾਲੇ ਮਹਾਰਾਜ ਜੀ ਭਵਿੱਖਤ ਵਿੱਚ ਕੀ ਵਰਤਣਾ ਇਹ ਜਾਣਦੇ ਨੇ। ਇਹ ਵੀ ਜਾਣਦੇ ਨੇ ਵੀ ਆਉਣ ਵਾਲੇ ਸਮੇਂ ਚ ਸਾਡੇ ਘਰ ਅਕਾਲ ਪੁਰਖ ਦਾ ਅਵਤਾਰ ਹੋਣਾ, ਦੁਸ਼ਟ ਦਮਨ ਜੀ ਨੇ ਮਾਤ ਲੋਕ ਦੀ ਧਰਤੀ ਤੇ ਆਉਣਾ ਹੈ, ਪਰ ਉਹਨਾਂ ਨੇ ਆਪਣੇ ਆਉਣ ਦੀ ਧਰਤੀ ਹੋਰ ਨਿਯੁਕਤ ਕੀਤੀ ਹੋਈ, ਉੱਥੇ ਤੱਕ ਪਹੁੰਚਣਾ ਸੀ। ਤੋ ਸਤਿਗੁਰੂ ਜੀ ਨੇ ਭਵਿੱਖਤ ਸਮੇਂ ਦੀ ਸਾਰੀ ਵਾਰਤਾ ਨੂੰ ਵੀ ਵਿਚਾਰਿਆ। ਫਿਰ ਜਿਹੜੇ ਸੋਢੀ ਸੀ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਰਹਿਣ ਵਾਲੇ, ਕੀਰਤਪੁਰ ਸਾਹਿਬ ਚ ਰਹਿਣ ਵਾਲੇ, ਬਾਬੇ ਧੀਰਮਲ ਦੇ ਸਮੇਤ ਸਤਿਗੁਰਾਂ ਨਾਲ ਈਰਖਾ ਹੀ ਬੜੀ ਕਰਦੇ ਸੀ, ਦੁਵੈਸ਼ ਬੜੀ ਕਰਦੇ ਸੀ। ਤੋ ਸਤਿਗੁਰਾਂ ਨੇ ਫਿਰ ਇਹੀ ਵਿਚਾਰ ਕੀਤੀ ਵੀ ਇਹ ਨਗਰ ਹੀ ਛੱਡ ਕੇ ਇੱਥੋਂ ਚੱਲਿਆ ਜਾਣਾ ਚਾਹੀਦਾ, ਇੱਥੋਂ ਦੂਰ ਦੇਸ਼ ਕਿਤੇ ਦੂਰ ਦੇ ਇਲਾਕੇ 'ਚ ਚਲਾ ਜਾਣਾ ਚਾਹੀਦਾ, ਜਿੱਥੇ ਸਾਡੇ ਨਾਲ ਕੋਈ ਦੁਵੈਸ਼ ਕਰਨ ਵਾਲਾ, ਈਰਖਾ ਕਰਨ ਵਾਲਾ ਨਾ ਹੋਵੇ, ਲੜਾਈ ਝਗੜਾ ਕਰਨ ਵਾਲਾ ਨਾ ਹੋਵੇ। ਏਡੇ ਵੱਡੇ ਮਹਾਨ ਤਿਆਗੀ ਨੇ, ਵੇਖੋ ਆਪਣਾ ਨਗਰ ਵਸਾਇਆ, ਪਰ ਫਿਰ ਵੀ ਆਪਣੇ ਸ਼ਰੀਕਾਂ ਦੇ ਦੁਵੈਸ਼ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਰਾਮ ਹੋ ਕੇ ਆਪਣਾ ਵਸਾਇਆ ਨਗਰ ਛੱਡ ਕੇ ਵੀ ਤਿਆਗਣ ਨੂੰ ਤਿਆਗ ਕੇ ਚੱਲਣ ਨੂੰ ਤਿਆਰ ਹੋ ਗਏ। ਐਸੇ ਮਹਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਚ ਕੀ ਵਰਤਾਰਾ ਵਰਤਣਾ ਹੈ।
ਚੋਪਈ ਪੁਨ ਸਿੱਖਣ ਕੋ ਕਰਨੇ ਉਧਾਰ।
ਫਿਰ ਮਹਾਰਾਜ ਜੀ ਨੇ ਮਨ ਚ ਵਿਚਾਰ ਕੀਤੀ ਹੈ ਵੀ ਸਿੱਖਾਂ ਦਾ ਵੀ ਉਧਾਰ ਕਰਨਾ, ਬਹੁਤ ਸਾਰੇ ਇਲਾਕਿਆਂ ਵਿੱਚ ਨਗਰਾਂ ਵਿੱਚ ਸਿੱਖ ਬੈਠੇ ਆਰਾਧਨਾ ਕਰ ਰਹੇ ਨੇ, ਉਹਨਾਂ ਸਿੱਖਾਂ ਦੀਆਂ ਭਾਵਨਾਵਾਂ ਪੂਰਨ ਕਰਨੀਆਂ ਨੇ, ਸਿੱਖਾਂ ਦੀਆਂ ਸ਼ਰਧਾਵਾਂ ਪੂਰਨ ਕਰਨੀਆਂ ਨੇ, ਤੋ ਸਤਿਗੁਰੂ ਜੀ ਨੇ ਸਿੱਖਾਂ ਦਾ ਉਧਾਰ ਕਰਨ ਵਾਸਤੇ ਵੀ ਮਨ ਚ ਫੁਰਨਾ ਕੀਤਾ ਹੈ।
ਕਿਤਕ ਪ੍ਰਤੀਕਤ ਸਦਨ ਮਜਾਰ,
ਕਈ ਸਿੱਖ ਆਪਣੇ ਘਰਾਂ ਵਿਚ ਬੈਠੇ ਚਾਚੇ ਫੱਗੂ ਵਰਗੇ ਸਸਰਾਮ ਦੇ ਇਲਾਕੇ ਦੇ ਵਿਚ, ਉਹ ਘਰ ਵਿਚ ਬੈਠੇ ਉਡੀਕ ਕਰ ਰਹੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਸਾਡੇ ਘਰ ਚਰਨ ਪਾਉਣ, ਸਾਡਾ ਘਰ ਪਵਿੱਤਰ ਕਰਨ, ਘਰ ਆ ਕੇ ਚਰਨ ਪਾਉਣ। ਏਦਾਂ ਦੀ ਬਿਰਤੀ ਸਾਰਿਆਂ ਦੇ ਅੰਦਰ ਬਣੀ ਹੋਈ ਹੈ। ਕਈ ਸਿੱਖ ਉਡੀਕਾਂ ਕਰ ਰਹੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਪੂਰਬ ਦੇਸ਼ ਜੋ ਦੂਰ ਅਸ਼ੇਸ਼,
ਪੂਰਬ ਦੇਸ਼ ਦਾ ਜਿਹੜਾ ਇਲਾਕਾ ਜੋ ਬਹੁਤ ਦੂਰ ਹੈ, ਜਿੱਥੇ ਦੂਰ ਦੂਰ ਸਸਰਾਮ ਦੇ ਇਲਾਕੇ ਦੇ ਵਿਚ ਚਾਚੇ ਫੱਗੂ ਵਰਗੇ ਬਹੁਤ ਸਾਰੇ ਗੁਰਮੁਖ ਪਿਆਰੇ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਦੀ ਆਰਾਧਨਾ ਕਰ ਰਹੇ ਨੇ।
ਸੰਗਤ ਕੋ ਅਭਿਲਾਖ ਅਸ਼ੇਸ਼,
ਸਾਰੀ ਸੰਗਤ ਦੇ ਮਨ ਚ ਬੜੀ ਭਾਰੀ ਅਭਿਲਾਖ ਹੈ, ਸਭ ਦੇ ਮਨ ਦੇ ਵਿਚ ਬੜੀ ਭਾਰੀ ਅਭਿਲਾਖ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦੀ।
ਗਮਨ ਤੀਰਤਨ ਕੀਨ ਬਹਾਨਾ, ਨਿਜ ਦਾਸਨ ਚਾਹਤ ਕਲਿਆਨਾ।
ਗੁਰੂ ਜੀ ਕਹਿੰਦੇ ਭਾਈ ਤੀਰਥ ਯਾਤਰਾ ਕਰਨੀ ਹੈ, ਪਰ ਤੀਰਥ ਯਾਤਰਾ ਕਰਨ ਦਾ ਤਾਂ ਸਤਿਗੁਰਾਂ ਦਾ ਇੱਕ ਬਹਾਨਾ ਹੀ ਹੈ। ਅਸਲੀਅਤ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਦੀ ਕਲਿਆਣ ਕਰਨਾ ਚਾਹੁੰਦੇ ਨੇ। ਕਲਗੀਧਰ ਜੀ ਨੇ ਸਾਰੀ ਕਥਾ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਲਿਖੀ ਹੈ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਪੂਰਬ ਦੇ ਇਲਾਕੇ ਚ ਜਾਂਦਿਆਂ ਹੋਇਆਂ ਕਈ ਤੀਰਥਾਂ ਨੂੰ ਪਵਿੱਤਰ ਕੀਤਾ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ। ਤੋ ਮਹਾਰਾਜ ਜੀ ਤਾਂ ਤੀਰਥਾਂ ਦਾ ਤਾਂ ਬਹਾਨਾ ਹੀ ਕਰ ਰਹੇ ਨੇ ਤੀਰਥਾਂ ਤੇ ਜਾਣ ਦਾ, ਅਸਲੀਅਤ ਤਾਂ ਇਹ ਹੈ ਵੀ ਸਤਿਗੁਰੂ ਜੀ ਆਪਣੇ ਸਿੱਖਾਂ ਦੀ ਸੇਵਕਾਂ ਦੀ ਕਲਿਆਣ ਕਰਨਾ ਚਾਹੁੰਦੇ ਹਨ।
ਨਿਜ ਦਾਸਨ ਚਾਹਤ ਕਲਿਆਨਾ, ਪੁਰ ਆਨੰਦ ਜੇਤਕ ਬਸ ਗਏ, ਤਿਤੇ ਬਸਾਏ ਦੇ ਸੁਖ ਭਏ।
ਅਨੰਦਪੁਰ ਸਾਹਿਬ ਨਗਰ ਜਿੰਨਾ ਕੁ ਵਸ ਗਿਆ ਸਤਿਗੁਰਾਂ ਨੇ ਓਨਾ ਹੀ ਵਸਦਾ ਰਹਿਣ ਦਿੱਤਾ, ਕਿਉਂਕਿ ਨਗਰ ਵਸਣਾ, ਕੋਈ ਇੱਕ ਨਗਰ ਵਸਾਉਣਾ ਉਹਨੂੰ ਵਸਾਉਣ ਵਾਸਤੇ ਬੜਾ ਲੰਮਾ ਅਰਸਾ ਚਾਹੀਦਾ, ਸਮਾਂ ਬੜਾ ਚਾਹੀਦਾ। ਤੋ ਅਨੰਦਪੁਰ ਸਾਹਿਬ ਹਾਲੇ ਬਹੁਤਾ ਨਹੀਂ ਸੀ ਵਸਿਆ, ਜਿਹੜਾ ਕੁੱਕ ਅਨੰਦਪੁਰ ਸਾਹਿਬ ਦੀ ਵਸੋਂ ਜਦੀ ਜ਼ਿਆਦਾ ਹੋਈ ਉਹ ਕਲਗੀਧਰ ਜੀ ਦੇ ਸਮੇਂ ਵੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਗੁਰੂ ਕਲਗੀਧਰ ਦੇ, ਕਹਾ ਲੂਰ ਮੈਂ ਬਾਂਧਿਓ ਆਨ ਅਨੰਦਪੁਰ ਗਾਮ। ਉਹਨਾਂ ਨੇ ਦੁਬਾਰਾ ਅਨੰਦਪੁਰ ਸਾਹਿਬ ਬੰਨਿਆ, ਦੁਬਾਰਾ ਫਿਰ ਬਹੁਤ ਜ਼ਿਆਦਾ ਨਗਰ ਨੂੰ ਵਸਾਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੇਖਿਆ ਕਿ ਜਿੰਨਾ ਕੁ ਨਗਰ ਵਸ ਗਿਆ ਅਨੰਦਪੁਰ ਸਾਹਿਬ, ਉਹਨਾਂ ਕਿ ਮਹਾਰਾਜ ਜੀ ਨੇ ਵਸਦਾ ਰਹਿਣ ਦਿੱਤਾ ਔਰ ਸਾਰੇ ਸੁੱਖ ਸਾਰੀਆਂ ਸਹੂਲਤਾਂ ਆਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਪ੍ਰਾਪਤ ਹੁੰਦੀਆਂ ਨੇ।
ਲਖਿਓ ਸ਼ਰੀਕਾ ਸੋਡੀਅਨ ਕੇਰਾ, ਇੱਕ ਸੰਕਟ ਕੋ ਪਾਏ ਬਡੇਰਾ।
ਮਹਾਰਾਜ ਜੀ ਨੇ ਸੋਢੀਆਂ ਦਾ ਸ਼ਰੀਕਾ ਵੇਖਿਆ ਵੀ ਧੀਰਮਲ ਵਰਗੇ ਤੇ ਕੀਰਤਪੁਰ ਸਾਹਿਬ ਚ ਵੀ ਬੜੇ ਸੋਢੀ ਬੈਠੇ ਸੀ ਕਿ ਇਹ ਜਿਹੜੇ ਸੋਢੀ ਨੇ ਸਾਡੇ ਨਾਲ ਸ਼ਰੀਕਾ ਕਰਦੇ ਨੇ, ਸਾਨੂੰ ਵੇਖ ਕੇ ਇਹਨਾਂ ਦੇ ਮਨ ਚ ਸੰਕਟ ਆਉਂਦਾ, ਇਹਨਾਂ ਦੇ ਮਨ ਵਿਚ ਬੜਾ ਵੱਡਾ ਡਾਢਾ ਦੁੱਖ ਤੇ ਈਰਖਾ ਆਉਂਦੀ ਹੈ।
ਅਨਕੇ ਉਪਾਵਨ ਕੋ ਨਿਤ ਠਾਨ, ਦਰਬ ਲੋਭ ਜਿਨ ਹਿਰਦੈ ਮਾਨ।
ਅਨੇਕਾਂ ਪ੍ਰਕਾਰ ਦੇ ਉਪਾਅ ਕਰਦੇ ਨੇ ਰੋਜ, ਧਨ ਦਾ ਲਾਲਚ ਇਹਨਾਂ ਦੇ ਮਨ ਚ, ਮਾਇਆ ਦਾ ਲਾਲਚ ਬਣਿਆ ਹੋਇਆ ਤੇ ਧਨ ਦਾ ਲੋਭ ਧਾਰਨ ਕਰਕੇ, ਲਾਲਚ ਧਾਰਨ ਕਰਕੇ ਅਨੇਕਾਂ ਪ੍ਰਕਾਰ ਦੇ ਉਪਾਅ ਕਰਦੇ ਨੇ ਸਾਡੇ ਨਾਲ, ਦੁਵੈਸ਼ ਕਰਕੇ ਈਰਖਾ ਕਰਕੇ ਅਨੇਕਾਂ ਪ੍ਰਕਾਰ ਦੇ ਨਾ ਕਰਨ ਵਾਲੇ ਕੰਮ ਕਰਦੇ ਹਨ।
ਹਮ ਚਿਤ ਸ਼ਾਂਤ ਧਰੇ ਬੋਰੇ,
ਅਸੀਂ ਆਪਣੇ ਚਿੱਤ ਵਿਚ ਸ਼ਾਂਤੀ ਧਾਰਨ ਕਰਕੇ ਬੈਠੇ ਹਾਂ, ਅਸੀਂ ਕਿਸੇ ਦਾ ਬੁਰਾ ਨਹੀਂ ਮੰਗਦੇ, ਕਿਸੇ ਨਾਲ ਅਸੀਂ ਆਪਣੇ ਮਨ ਚ ਕੋਈ ਦੁਵੈਸ਼ ਦੀ ਬਿਰਤੀ ਨਹੀਂ ਰੱਖਦੇ।
ਤੋ ਦੇਖ ਤਿਨ ਉਰ ਦੁੱਖ ਲਏ,
ਪਰ ਪਤਾ ਨਹੀਂ ਕੀ ਗੱਲ ਹੈ ਵੀ ਜਿਹੜੇ ਸਾਡੇ ਸ਼ਰੀਕ ਵਾਲੇ ਨੇ, ਸ਼ਰੀਕਾ ਹੈ ਉਹ, ਫਿਰ ਵੀ ਸਾਨੂੰ ਵੇਖ ਕੇ ਦੁਖੀ ਹੁੰਦੇ ਨੇ। ਸਾਡੇ ਮਨ ਚ ਕਿਸੇ ਪ੍ਰਤੀ ਕੋਈ ਦੋਸ਼ ਨਹੀਂ ਨਾ ਦੁਵੈਸ਼ ਹੈ, ਪਰ ਪਤਾ ਨਹੀਂ ਸਾਡੇ ਸ਼ਰੀਕੇ ਦੇ ਮਨ ਦੇ ਵਿਚ ਦੁਵੈਸ਼ ਕਿਉਂ ਹੈ, ਉਹ ਸਾਨੂੰ ਵੇਖ ਕੇ ਪਤਾ ਨਹੀਂ ਕਿਉਂ ਦੁਖਦੇ ਨੇ, ਉਹਨਾਂ ਅੰਦਰ ਪਤਾ ਨਹੀਂ ਕਿਉਂ ਡਾਢਾ ਦੁੱਖ ਹੁੰਦਾ ਹੈ।
ਇਨਤੇ ਅਗ ਦੋਰਿਆ ਵਜਾਏ,
ਮਹਾਰਾਜ ਜੀ ਨੇ ਫੁਰਨਾ ਕੀਤਾ ਵੀ ਇਹਨਾਂ ਸਾਰਿਆਂ ਨੂੰ ਛੱਡ ਹੀ ਦੇਣਾ ਚਾਹੀਦਾ। ਸਿਆਣਿਆਂ ਦਾ ਵੀ ਕਹਿਣਾ ਕਥਨ ਹੈ ਵੀ ਜਿੱਥੇ ਬਹੁਤੇ ਦੁਸ਼ਮਣ ਹੋਣ ਉੱਥੇ ਰਹਿਣਾ ਨਹੀਂ ਚਾਹੀਦਾ, ਉਹ ਜਗ੍ਹਾ ਛੱਡ ਹੀ ਦੇਣੀ ਚਾਹੀਦੀ ਹੈ। ਚਾਣਕਿਆ ਨੇ ਵੀ ਆਪਣੀ ਨੀਤੀ ਚ ਇਹ ਗੱਲ ਕਹੀ ਹੈ, ਉਹ ਜਗ੍ਹਾ ਛੱਡ ਕੇ ਤਿਆਗ ਕੇ ਦੂਰ ਚਲਿਆ ਜਾਣਾ ਚਾਹੀਦਾ। ਤੋ ਸਤਿਗੁਰੂ ਜੀ ਨੇ ਵੀ ਵਿਚਾਰ ਕੀਤੀ ਵੀ ਸ਼ਰੀਕ ਸਾਡੇ ਜਿਹੜੇ ਨੇ ਸਾਨੂੰ ਵੇਖ ਕੇ ਦੁਖੀ ਹੁੰਦੇ ਨੇ, ਅਸੀਂ ਕਿਉਂ ਕਿਸੇ ਦਾ ਮਨ ਦੁਖੀ ਕਰੀਏ। ਵੇਖੋ ਸਤਿਗੁਰਾਂ ਦੀ ਕਿੱਡੀ ਵੱਡੀ ਤਿਆਗ ਦੀ ਬਿਰਤੀ ਦਾ ਕਮਾਲ ਹੈ ਕਿ ਸਤਿਗੁਰੂ ਜੀ ਇਸ ਕਰਕੇ ਨਗਰ ਛੱਡ ਕੇ ਦੂਰ ਜਾਣਾ ਚਾਹੁੰਦੇ ਨੇ, ਵਿਦੇਸ਼ ਜਾਣਾ ਚਾਹੁੰਦੇ ਨੇ, ਦੂਸਰੇ ਪਾਸੇ ਜਾਣਾ ਚਾਹੁੰਦੇ ਨੇ ਕਿ ਸਾਡੇ ਜਿਹੜੇ ਸ਼ਰੀਕ ਨੇ ਉਹ ਸੁੱਖ ਨਾਲ ਵਸਣ, ਉਹਨਾਂ ਨੂੰ ਸਾਡੇ ਕਰਕੇ ਕੋਈ ਪਰੇਸ਼ਾਨੀ ਨਾ ਆਵੇ, ਸਾਡੇ ਕਰਕੇ ਉਹਨਾਂ ਦੇ ਮਨ 'ਚ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਜਾਂ ਦੁੱਖ ਨਾ ਹੋਵੇ। ਏਡਾ ਵੱਡਾ ਦਿਆਲੂ ਹਿਰਦਾ ਨੌਵੇਂ ਪਾਤਸ਼ਾਹ ਦਾ, ਕਿੱਡੀ ਵੱਡੀ ਦਿਆਲਤਾ ਹੈ। ਨਹੀਂ ਤਾਂ ਜੇ ਸਤਿਗੁਰੂ ਜੀ ਨੇ ਆਪਣਾ ਨਗਰ ਵਸਾਇਆ ਸੀ, ਮਹਾਰਾਜ ਸ਼ਰੀਕਾਂ ਦੀ ਛਾਤੀ ਤੇ ਮੂੰਗ ਦਲ ਕੇ ਵੀ ਰਹਿ ਸਕਦੇ ਸੀ ਵੀ ਅਸੀਂ ਤਾਂ ਬੈਠੇ ਹਾਂ ਆਪਣੇ ਨਗਰ 'ਚ ਬੈਠੇ ਹਾਂ, ਤੁਸੀਂ ਜੋ ਈਰਖਾ ਕਰਨੀ ਹੈ ਕਰੀ ਜਾਓ, ਏਦਾਂ ਵੀ ਰਹਿ ਸਕਦੇ ਸੀ। ਪਰ ਮਹਾਰਾਜ ਜੀ ਨੇ ਦੁਵੈਸ਼ ਦਾ ਝਗੜਾ ਸਦਾ ਲਈ ਮੁਕਾਉਣ ਲਈ, ਕਿਉਂਕਿ ਸ਼ਾਂਤ ਚਿੱਤ ਆਦਮੀ ਨੂੰ ਸ਼ਾਂਤੀ ਚੰਗੀ ਲੱਗਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਦੂਰ ਦੇਸ਼ ਇੱਥੋਂ ਚਲੇ ਜਾਈਏ ਜਿੱਥੇ ਇਹਨਾਂ ਸ਼ਰੀਕਾਂ ਨੂੰ ਸਨ ਅਸੀਂ ਇਹਨਾਂ ਨੂੰ ਨਜ਼ਰ ਹੀ ਨਾ ਆਈਏ, ਅਸੀਂ ਇਹਨਾਂ ਨੂੰ ਦਿਸੀਏ ਹੀ ਨਾ।
ਬਿਨ ਦੇਖੇ ਆਮ ਕੋ ਸੁਖ ਪਾਏ,
ਸਾਨੂੰ ਬਿਨਾਂ ਵੇਖਿਆ ਇਹ ਸੁਖੀ ਰਹਿਣਗੇ, ਸੁਖ ਦੇ ਨਾਲ ਵਸਣਗੇ, ਫਿਰ ਇਹਨਾਂ ਦੇ ਮਨ ਚ ਕੋਈ ਦੁੱਖ ਨਹੀਂ ਹੋਵੇਗਾ।
ਤਾਂ ਤੇ ਗਮਨ ਕਰਨ ਅਬ ਆਛੇ,
ਕਰਕੇ ਸਾਡਾ ਇੱਥੋਂ ਟੁਰ ਜਾਣਾ ਹੀ ਚੰਗਾ, ਸਾਡਾ ਇੱਥੋਂ ਚਲਾ ਜਾਣਾ ਹੀ ਚੰਗਾ ਹੈ।
ਪੁਰੇ ਕਾਮ ਨਾ ਜੇ ਸਿੱਖ ਬਾਂਛੇ,
ਰਸਤੇ ਵਿੱਚ ਜਿੱਥੇ ਜਿੱਥੇ ਸਾਡੇ ਸਿੱਖ ਜਿਹੜੀ ਕਾਮਨਾ ਕਰਨਗੇ ਉਹਨਾਂ ਦੀਆਂ ਕਾਮਨਾਵਾਂ ਅਸੀਂ ਪੂਰੀਆਂ ਕਰਾਂਗੇ, ਸਿੱਖਾਂ ਦੀਆਂ ਇੱਛਾਵਾਂ ਅਸੀਂ ਪੂਰੀਆਂ ਕਰਾਂਗੇ।
ਬਹੁ ਕਾਰਨ ਕੋ ਜਾਣ ਗੁਸਾਈ,
ਇਹਦਾ ਸਤਿਗੁਰੂ ਜੀ ਨੇ ਬਹੁ ਪ੍ਰਕਾਰ ਦੇ ਕਾਰਨ ਜਾਣੇ ਨੇ, ਬਹੁਤੇ ਕਾਰਨਾਂ ਦੀ ਵਿਚਾਰ ਕੀਤੀ ਹੈ। ਕਈ ਕਾਰਨ ਹੋਰ ਵੀ ਸਤਿਗੁਰਾਂ ਨੇ ਵਿਚਾਰੇ ਨੇ ਆਨੰਦਪੁਰ ਸਾਹਿਬ ਤੋਂ ਜਾਣ ਦੇ, ਕਿਉਂਕਿ ਸਿੱਖਾਂ ਨੇ ਆਰਾਧਨਾ ਕੀਤੀ ਹੋਈ ਹੈ, ਕਈ ਬੈਠੇ ਨੇ ਪਿੰਡਾਂ ਨਗਰਾਂ ਵਿੱਚ ਆਰਾਧਨਾ ਕਰੀ ਬੈਠੇ ਨੇ, ਮਹਾਰਾਜ ਜੀ ਸਾਨੂੰ ਦਰਸ਼ਨ ਦਿਓ। ਇਸ ਕਰਕੇ ਹੋਰ ਵੀ ਕਈ ਪ੍ਰਕਾਰ ਦੇ ਕਾਰਨਾਂ ਦੀ ਸਤਿਗੁਰਾਂ ਨੇ ਵਿਚਾਰ ਕੀਤੀ ਹੈ।
ਕਹਿ ਨਿਜ ਲੋਕਨ ਸਕਲ ਸੁਣਾਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜਿੰਨੇ ਨਿਕਟਵਰਤੀ ਸਿੱਖ ਸਨ, ਆਨੰਦਪੁਰ ਸਾਹਿਬ ਦੇ ਵਾਸੀ ਸਨ, ਉਹਨਾਂ ਸਾਰਿਆਂ ਨੂੰ ਮਹਾਰਾਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਸੁਣਾਇਆ, ਆਗਿਆ ਸੁਣਾਈ,
ਸਰਬ ਭਾਂਤ ਤਿਆਰੀ ਕਰ ਲੀਜੈ।
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਸਰਬ ਪ੍ਰਕਾਰ ਦੀ ਤਿਆਰੀ ਕਰ,
ਦੇਸ਼ ਵਿਦੇਸ਼ਨ ਵਿਚਰਨ ਕੀਜੈ,
ਕਿਉਂਕਿ ਹੁਣ ਆਪਾਂ ਆਨੰਦਪੁਰ ਸਾਹਿਬ ਨਗਰ ਛੱਡਣਾ, ਇਹ ਨਗਰ ਛੱਡ ਕੇ ਆਪਾਂ ਜਾਣਾ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਨਾ, ਤੇ ਬਹੁਤ ਸਾਰੇ ਦੇਸ਼ਾਂ ਤੇ ਇਲਾਕਿਆਂ ਦੇ ਵਿੱਚ ਵਿਚਰਨਾ, ਸਾਰੀ ਤਿਆਰੀ ਕਰ ਲਓ। ਰਸਤੇ ਚ ਜੋ ਜੋ ਕੁਝ ਅਸਬਾਬ ਚਾਹੀਦਾ, ਸਮਾਨ ਚਾਹੀਦਾ, ਹਰ ਇੱਕ ਪ੍ਰਕਾਰ ਦਾ, ਹਰ ਇੱਕ ਕਿਸਮ ਦਾ ਸਾਜੋ ਸਮਾਨ ਨਾਲ ਲੈ ਲਵੋ, ਕਿਉਂਕਿ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਿਚਰਨਾ ਤੇ ਬਹੁਤੇ ਦੇਸ਼ਾਂ ਚ ਵਿਚਰਨ ਕਰਕੇ ਸਾਜੋ ਸਮਾਨ ਵੀ ਬਹੁਤ ਚਾਹੀਦਾ। ਜੋ ਜੋ ਚਾਹੀਦਾ ਲੋੜ ਦੀਆਂ ਸਾਰੀਆਂ ਵਸਤੂਆਂ ਆਪਣੇ ਨਾਲ ਬੰਨ ਕੇ ਤਿਆਰ ਕਰ ਲਓ।
ਸਨੇ ਸਨੇ ਗਮਨੇ ਸੁਖ ਪਾਏ, ਡੋਰੇ ਸਿਅੰਦਨ ਸਾਜ ਬਣਾਏ,
ਸਨੇ ਸਨੇ ਸਹਿਜੇ ਸਹਿਜੇ ਚੱਲਾਂਗੇ, ਅਨੇਕਾਂ ਨਗਰਾਂ ਦੀ ਸੈਲ ਕਰਦਿਆਂ, ਅਨੇਕਾਂ ਨਗਰਾਂ ਨੂੰ ਪਵਿੱਤਰ ਕਰਦਿਆਂ ਚੱਲਾਂਗੇ, ਤੇ ਡੋਲੇ ਤੇ ਰੱਥਾਂ ਵੀ ਤਿਆਰ ਕਰ ਲਓ, ਜਿਨ੍ਹਾਂ ਵਿੱਚ ਸਾਡੇ ਪੂਜਨੀਕ ਮਾਤਾ ਮਾਤਾ ਨਾਨਕੀ ਜੀ ਦੀ ਸਵਾਰੀ ਹੋਵੇ, ਸਾਡੇ ਮਹਿਲਾਂ ਦੀ ਮਾਤਾ ਗੁਜਰੀ ਜੀ ਉਹਨਾਂ ਦੀ ਸਵਾਰੀ ਵਾਸਤੇ ਵੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਉਹਨਾਂ ਵਾਸਤੇ ਵੀ ਡੋਲੇ ਜਾਂ ਸਿਅੰਦਨ ਰਥਾਂ ਆਦਿਕ ਜਾਂ ਪਾਲਕੀਆਂ ਆਦਿਕ ਤਿਆਰ ਕਰਕੇ ਨਾਲ ਲੈ ਚੱਲੋ।
ਕੇਤਕ ਦਾਸ ਫਕੀਰਨ ਸਾਥ,
ਬਹੁਤ ਸਾਰੇ ਦਾਸ, ਕਈ ਫਕੀਰ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬਹੁਤ ਸਾਰੇ ਵੈਰਾਗੀ ਫਕੀਰ ਵੀ ਰਹਿੰਦੇ ਸੀ ਤੇ ਬਹੁਤ ਸਾਰੇ ਵਿਰਾਗ ਦੇ ਧਾਰਨੀ ਜਿਹੜੇ ਫਕੀਰ ਆਦਿਕ ਸਨ, ਜਿਨ੍ਹਾਂ ਨਾਲ ਮਹਾਰਾਜ ਜੀ ਘੰਟਿਆਂ ਬੱਧੀ ਬੈਠੇ ਵਿਰਾਗ ਦੀ ਚਰਚਾ ਕਰਦੇ ਸਨ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲ ਪਏ।
ਚੈਤ ਦਰਸਨਿਤ ਸਤਿਗੁਰ ਨਾਥ,
ਇਹੋ ਜਿਹੇ ਦਾਸ ਸੇਵਕ ਨੇ ਜਿਹੜੇ ਸਤਿਗੁਰਾਂ ਦੇ ਨਿੱਤ ਦਰਸ਼ਨ ਚਾਹੁੰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਰੋਜ਼ ਦਰਸ਼ਨਾਂ ਦੀ ਇੱਛਾ ਵੀ ਅਸੀਂ ਰੋਜ਼ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰੀਏ, ਜਿਹੜੇ ਸਤਿਗੁਰਾਂ ਦੇ ਦਰਸ਼ਨਾਂ ਬਿਨਾਂ ਰਹਿ ਹੀ ਨਹੀਂ ਸੀ ਸਕਦੇ। ਜਿਵੇਂ ਅੱਜ ਪੋਹ ਦੇ ਮਹੀਨੇ ਦੁਆਰਾ ਮਹਾਰਾਜ ਜੀ ਦਾ ਬਚਨ ਹੈ ਨਾ ਕਿ ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ, ਦਰਸ਼ਨ ਲੱਗੜਾ ਸਾਹੋ ਦਾ ਮਤਲਬ ਹੈ ਵੀ ਚਾਓ ਲੱਗਾ ਹੋਇਆ ਜਿਨ੍ਹਾਂ ਦੇ ਮਨ ਚ ਦਰਸ਼ਨਾਂ ਦਾ, ਗੁਰੂ ਦੇ ਦਰਸ਼ਨਾਂ ਦਾ ਚਾਓ ਲੱਗਾ ਹੋਇਆ, ਉਹ ਏਦਾਂ ਦੀ ਭਾਵਨਾ ਰੱਖਣ ਵਾਲੇ ਜਿਹੜੇ ਸੇਵਕ ਸਿੱਖ ਦਾਸ ਨੇ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਚੱਲੇ ਹਨ।
ਤੀਰਥ ਕਰੈ ਪੁੰਨ ਜਿਨ ਮਾਈ, ਵਿਚਰੈ ਸੈਲ ਕਰੈ ਜੈਕਾ।
ਕਈ ਕਹਿੰਦੇ ਸਨ ਵੀ ਸਤਿਗੁਰਾਂ ਨੇ ਤੀਰਥ ਯਾਤਰਾ ਕਰਨੀ ਤੇ ਨਾਲੇ ਬਹਾਨੇ ਨਾਲ ਤੀਰਥ ਯਾਤਰਾ ਵੀ ਹੋ ਜਾਏਗੀ, ਤੀਰਥਾਂ ਦਾ ਇਸ਼ਨਾਨ ਵੀ ਹੋ ਜਾਏਗਾ, ਨਾਲੇ ਬਹੁਤ ਸਾਰੇ ਦੇਸ਼ਾਂ ਦਾ ਸੈਲ ਵੀ ਹੋ ਜਾਏਗਾ, ਰਟਨ ਵੀ ਹੋ ਜਾਏਗਾ।
ਸਫਲ ਜਨਮ ਆਪਣੋ ਕੋ ਚਾਤ,
ਆਪਣਾ ਜਨਮ ਸਫਲਿਆ ਕਰਨਾ ਚਾਹੁੰਦੇ ਨੇ ਸੇਵਕ, ਕਿ ਸਤਿਗੁਰਾਂ ਦੇ ਨਾਲ ਰਹਿ ਕੇ ਮਹਾਰਾਜ ਜੀ ਦੀ ਸੰਗਤ ਕਰਕੇ ਸਾਡਾ ਜਨਮ ਸਫਲ ਹੋਵੇਗਾ।
ਇਤਿਆਦਿਕ ਕੋ ਜਾਨ ਉਮਾਹਤ,
ਇੱਦਾਂ ਦਾ ਮਨ ਵਿੱਚ ਉਮਾਹ ਧਾਰਨ ਕਰਕੇ, ਇੱਦਾਂ ਦੀ ਭਾਵਨਾ ਧਾਰਨ ਕਰਕੇ ਚੱਲੇ ਹਨ।
ਜੀਤਕਪੁਰ ਮੈਂ ਲੋਕ ਬਸਾਏ, ਕਰ ਇਕੱਠੇ ਸਭ ਨਿਕਟ ਬੁਲਾਏ।
ਮਹਾਰਾਜ ਜੀ ਨੇ ਜਾਣ ਤੋਂ ਪਹਿਲਾਂ ਜਿਹੜੇ ਆਨੰਦਪੁਰ ਸਾਹਿਬ ਚ ਸੰਗਤ ਵਸਾਈ ਹੈ, ਲੋਕ ਵਸਾਏ ਨੇ, ਉਹਨਾਂ ਸਾਰਿਆਂ ਲੋਕਾਂ ਨੂੰ ਮਹਾਰਾਜ ਜੀ ਨੇ ਇਕੱਠਾ ਕਰਕੇ ਆਪਣੇ ਕੋਲ ਮੰਗਵਾਇਆ, ਬੁਲਾਇਆ ਵੀ ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਸਾਡੇ ਕੋਲ ਆ ਜਾਣ, ਸਾਰਿਆਂ ਨੂੰ ਇਕੱਠੇ ਕਰਕੇ ਆਪਣੇ ਕੋਲ ਬੁਲਵਾਇਆ ਹੈ।
ਸਾਦਰ ਕਯੋ ਬਸੋ ਸੁਖ ਪਾਏ,
ਬੜੇ ਸਤਿਕਾਰ ਨਾਲ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਤੁਸੀਂ ਹੁਣੇ ਨਗਰ ਛੱਡ ਕੇ ਨਹੀਂ ਜਾਣਾ ਕਿਤੇ, ਤੁਸੀਂ ਆਪਣੇ ਸਤਿਕਾਰ ਸਹਿਤ ਇਸ ਨਗਰ ਦੇ ਵਿੱਚ ਨਿਵਾਸ ਕਰੋ, ਇੱਥੇ ਰਹਿ ਕੇ ਸੁਖ ਪ੍ਰਾਪਤ ਕਰੋ।
ਅਬ ਤੀਰਥ ਕਰਨ ਸਿਧਾਏ,
ਅਸੀਂ ਤੀਰਥ ਯਾਤਰਾ ਤੇ ਚੱਲੇ ਹਾਂ, ਦੇਸਾਂ ਦਾ ਰਟਨ ਕਰਨ ਚੱਲੇ ਹਾਂ, ਬਹੁਤ ਸਾਰੇ ਸਿੱਖ ਸਾਨੂੰ ਪੁਕਾਰਾਂ ਕਰ ਰਹੇ ਨੇ, ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਚੱਲੇ ਹਾਂ।
ਕੇਤਕ ਦਿਨੇ ਇਸ ਜੰਗਲ ਦੇਸ਼,
ਅਸੀਂ ਕੁਝ ਸਮਾਂ ਜੰਗਲ ਦੇ ਇਲਾਕੇ ਚ ਮਾਲਵੇ ਦੇ ਇਲਾਕੇ ਵਿਚ ਵਿਚਰਨਾ ਹੈ।
ਕਰੈ ਬਿਤਾਵਨ ਹੋਏ ਪਰਵੇਸ਼,
ਜੰਗਲ ਦੇ ਇਲਾਕੇ ਵਿਚ ਸਾਡਾ ਸਮਾਂ ਬਤੀਤ ਹੋਣਾ, ਜੰਗਲ ਦੇ ਇਲਾਕੇ ਚ ਮਾਲਵੇ ਦੇ ਇਲਾਕੇ ਦੇ ਵਿਚ ਬਾਂਗਰ ਦੇ ਇਲਾਕੇ ਦੇ ਵਿਚ ਅਸੀਂ ਵਿਚਰਨਾ ਹੈ।
ਹਬ ਪੂਰਬ ਦੇਸ਼ ਪਧਾਰੇ,
ਜੰਗਲ ਦੇ ਇਲਾਕੇ ਚ ਹੁੰਦੇ ਹੋਇਆ ਅਸੀਂ ਪੂਰਬ ਦੇਸ਼ ਨੂੰ ਚਲੇ ਜਾਣਾ, ਪਹਿਲਾਂ ਜੰਗਲ ਦੇ ਇਲਾਕੇ ਚ ਜਾਣਾ, ਉੱਥੇ ਕਈ ਪਿੰਡਾਂ ਦੇ ਲੋਕਾਂ ਦੀ ਭਾਵਨਾ ਪੂਰੀ ਕਰਨੀ ਹੈ, ਫਿਰ ਇਹਨਾਂ ਇਲਾਕਿਆਂ ਚ ਹੁੰਦੇ ਹੋਇਆ ਅਸੀਂ ਪੂਰਬ ਦਿਸ਼ਾ ਨੂੰ ਚਲੇ ਜਾਣਾ ਹੈ।
ਚਿਰੈ ਤੈ ਕੇ ਦੇਸ਼ ਨਿਆਰੈ,
ਪੂਰਬ ਦੇਸ਼ ਦਾ ਜਿਹੜਾ ਇਲਾਕਾ ਹੈ ਉਸ ਪਾਸੇ ਦੇ ਜਿਹੜੇ ਦੇਸ਼ ਨੇ ਉਹ ਅਸੀਂ ਜਾ ਕੇ ਵੇਖਣੇ ਹਨ।
ਹੱਥ ਜੋੜ ਪੁਨ ਨਰਨ ਸੁਨਾਏ, ਤੁਮ ਹਮਰੇ ਨਿਤ ਨਾਥ ਸਦਾਏ।
ਜਦੋਂ ਨਗਰ ਵਾਸੀਆਂ ਨੇ ਵੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਚੱਲਣ ਦੀ ਤਿਆਰੀ ਕਰ ਲਈ ਹੈ, ਉਹਨਾਂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨ ਫੜ ਕੇ ਬੇਨਤੀਆਂ ਕਰਨ ਲੱਗੇ, ਮਹਾਰਾਜ ਤੁਸੀਂ ਸਾਡੇ ਨਾਥ ਹੋ, ਸਾਡੇ ਸਾਹਿਬ ਹੋ, ਸਾਡੇ ਮਾਲਕ ਹੋ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਤੁਹਾਡਾ ਆਸਰਾ, ਅਸੀਂ ਇਸ ਨਗਰ ਵਿੱਚ ਵੀ ਵਸੇ ਹਾਂ ਤੇ ਤੁਹਾਡਾ ਆਸਰਾ ਧਾਰਨ ਕਰਕੇ ਅਸੀਂ ਇਸ ਨਗਰ ਵਿੱਚ ਨਿਵਾਸ ਕੀਤਾ।
ਦੂਰ ਕੇ ਨਿਕਟ ਰਹੋ ਕਿਸ ਥਾਨ, ਸਦ ਸਮਰੱਥ ਗੁਰੂ ਭਗਵਾਨ।
ਮਹਾਰਾਜ ਭਾਵੇਂ ਦੂਰ ਰਹੋ ਤੇ ਭਾਵੇਂ ਨੇੜੇ ਰਹੋ, ਤੁਸੀਂ ਸਦਾ ਸਮਰੱਥ ਹੋ, ਸਰੀਰ ਕਰਕੇ ਭਾਵੇਂ ਨੇੜੇ ਰਹੋ ਭਾਵੇਂ ਦੂਰ ਰਹੋ, ਪਰ ਮਹਾਰਾਜ ਤੁਸੀਂ ਸਾਡੀ ਸਦਾ ਜਿੱਥੇ ਵੀ ਅਸੀਂ ਆਰਾਧਨਾ ਕਰਦੇ ਹਾਂ ਉੱਥੇ ਹੀ ਸਾਡੀ ਸਹਾਇਤਾ ਕਰਨ ਵਾਲੇ ਸਮਰੱਥ ਦੇਵ ਹੋ, ਉੱਥੇ ਹੀ ਸਾਡੀ ਮਦਦ ਕਰਨ ਵਾਲੇ ਸਮਰੱਥ ਹੋ।
ਆਪਣੇ ਜਾਣ ਸਹਾਇਤਾ ਕਰਿਓ,
ਮਹਾਰਾਜ ਸਾਨੂੰ ਆਪਣੇ ਜਾਣ ਕੇ ਸਾਡੀ ਸਹਾਇਤਾ ਕਰਿਆ, ਜੇ ਜਦੋਂ ਵੀ ਲੋੜ ਪਵੇਗੀ ਅਸੀਂ ਆਪ ਜੀ ਦੀ ਆਰਾਧਨਾ ਕਰਾਂਗੇ, ਤੁਹਾਨੂੰ ਧਿਆਵਾਂਗੇ, ਮਹਾਰਾਜ ਤੁਸੀਂ ਕਿਰਪਾ ਕਰਕੇ ਆ ਕੇ ਸਾਡੀ ਸਹਾਇਤਾ ਕਰਨੀ, ਸਾਡੀ ਮਦਦ ਕਰਨੀ, ਜਿੱਥੇ ਵੀ ਅਰਾਧੀਏ ਜਿੱਥੇ ਵੀ ਧਿਆਈਏ ਮਹਾਰਾਜ ਉੱਥੇ ਹੀ ਸਾਡੀ ਸਹਾਇਤਾ ਕਰਨੀ, ਐਸਾ ਤਰਸ ਕਰੋ।
ਪੌਰੋ ਆਵਨ ਤੁਰਨ ਚਾਹੀਏ,
ਤੇ ਮਹਾਰਾਜ ਜੀ ਫਿਰ ਮੁੜ ਕੇ ਦੁਬਾਰਾ ਛੇਤੀ ਆਉਣਾ, ਜ਼ਿਆਦਾ ਸਮਾਂ ਨਾ ਲਾਣਾ, ਸਾਨੂੰ ਤੁਹਾਡੇ ਦਰਸ਼ਨ ਵੀ ਚਾਹੀਦੇ ਨੇ, ਇਸ ਕਰਕੇ ਮਹਾਰਾਜ ਜੀ ਜੇ ਹੁਣ ਚੱਲੇ ਹੋ ਤੇ ਜਾਓ, ਅਸੀਂ ਰੋਕਦੇ ਨਹੀਂ, ਪਰ ਦੁਬਾਰਾ ਛੇਤੀ ਮੁੜ ਕੇ ਆਉਣਾ, ਛੇਤੀ ਚੱਲ ਕੇ ਆਉਣਾ।
ਸਦਾ ਅਲੰਬ ਤੁਮਾਰੇ ਰਹੇ,
ਮਹਾਰਾਜ ਅਸੀਂ ਸਦਾ ਤੁਹਾਡੇ ਆਸਰੇ ਰਹਿੰਦੇ ਹਾਂ, ਅਸੀਂ ਤਾਂ ਸਦਾ ਨਿੱਤ ਆਸਰਾ ਤੁਹਾਡਾ ਮੰਗਦੇ ਹਾਂ, ਸਾਡੇ ਵਾਸਤੇ ਤਾਂ ਸਭ ਤੋਂ ਉੱਚੇ ਸਭ ਤੋਂ ਵੱਡੇ ਤੁਸੀਂ ਹੋ, ਤੁਹਾਡੇ ਤੋਂ ਵੱਡਾ ਸਾਡਾ ਕੋਈ ਆਸਰਾ ਨਹੀਂ। ਗਰੀਬ ਨਵਾਜ
ਸਦਾ ਪ੍ਰਤੀਕਤੀ ਚਿਤਰੈ,
ਅਸੀਂ ਸਦਾ ਉਡੀਕਦੇ ਰਹਾਂਗੇ ਕਿ ਤੁਸੀਂ ਕਦੋਂ ਵਾਪਸ ਮੁੜੋ, ਅਸੀਂ ਸਦਾ ਉਡੀਕਦੇ ਰਹਾਂਗੇ, ਸਦਾ ਸਾਡੇ ਮਨ ਦੇ ਵਿੱਚ ਉਡੀਕ ਬਣੀ ਰਹੇਗੀ।
ਜਬ ਆਵੋ ਪੁਰ ਬਸੈ ਬਡੇਰਾ, ਨਾ ਹੀ ਤਾਂ ਇੱਥੇ ਹੋਏ ਜਿਮ ਹੇਰਾ।
ਜਦੋਂ ਤੁਸੀਂ ਦੁਬਾਰਾ ਆਓਗੇ ਹੋ ਸਕਦਾ ਹੈ ਨਗਰ ਹੋਰ ਵੱਧ ਜਾਏ, ਹੋਰ ਲੋਕ ਆ ਕੇ ਇਸ ਨਗਰ ਵਿੱਚ ਨਿਵਾਸ ਕਰ ਲੈਣ, ਜਾਂ ਫਿਰ ਇਹ ਵੀ ਹੋ ਸਕਦਾ ਵੀ ਜਿੰਨਾ ਕੁ ਵਸਾ ਕੇ ਚੱਲੇ ਹੋ ਇੰਨਾ ਹੀ ਰਹੇਗਾ ਤੇ ਤੁਹਾਡੇ ਆਉਣ ਦੇ ਉੱਤੇ ਬਾਅਦ ਵਿੱਚ ਵਧੇਗਾ, ਏਦਾਂ ਵੀ ਹੋ ਸਕਦਾ ਹੈ।
ਸੁਣ ਸਤਿਗੁਰੂ ਪ੍ਰਸੰਨ ਵਿਸਾਲਾ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਨਗਰ ਵਾਸੀਆਂ ਦੀ ਬੇਨਤੀ ਸੁਣ ਕੇ ਪ੍ਰਸੰਨ ਹੋਏ, ਤੇ ਪ੍ਰਸੰਨ ਹੋ ਕੇ ਸਤਿਗੁਰੂ ਗਰੀਬ ਨਵਾਜ ਜੀ
ਕਹਿਤ ਭਏ ਤਿੰਨ ਕੋ ਤਤਕਾਲਾ
ਬੋਲੇ, ਗਰੀਬ ਨਵਾਜ ਤਾਤਕਾਲ ਬੋਲੇ, ਉਸੇ ਵਕਤ ਬੋਲੇ ਤੇ ਕਹਿਣ ਲੱਗੇ
ਮਹਾਂਪੁਰਖ ਜਬ ਜਨਮ ਸੁਪਾਵੇ ਆਪਣੋ ਜਾਨ ਹਿਆਂ ਤਬ ਆਵੇ।
ਮਹਾਰਾਜ ਜੀ ਕਹਿੰਦੇ ਭਾਈ ਇਹ ਨਗਰ ਬੜਾ ਵੱਡਾ ਵਸੇਗਾ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇੱਕ ਬੜੇ ਵੱਡੇ ਮਹਾਨ ਤੇਜਸਵੀ ਤਪਸਵੀ ਸੂਰਬੀਰ ਬਲੀ ਨੇ ਅਵਤਾਰ ਧਾਰਨ ਕਰਨਾ ਤੇ ਉਹ ਇਸ ਨਗਰ ਨੂੰ ਆਪਣਾ ਜਾਣ ਕੇ ਇਸ ਨਗਰ ਵਿੱਚ ਚੱਲ ਕੇ ਆਉਣਗੇ। ਇਸ਼ਾਰਾ ਗੁਰੂ ਕਲਗੀਧਰ ਜੀ ਵੱਲ, ਬੜੇ ਵੱਡੇ ਮਹਾਂਪੁਰਖ ਹੋਣਗੇ, ਤੇਜਸਵੀ ਹੋਣਗੇ, ਔਰ ਇਸ ਨਗਰ ਨੂੰ ਆਪਣਾ ਜੱਦੀ ਨਗਰ ਜਾਣ ਕੇ ਉਹ ਇਸ ਨਗਰ ਵਿੱਚ ਚੱਲ ਕੇ ਆਉਣਗੇ।
ਕਰੈ ਬਸਾਵਨੀ ਸਾਹਿਬ ਵਿਸਾਲਾ,
ਉਹ ਇਹਨੂੰ ਵਸਾਣਗੇ, ਉਹ ਇਹਨੂੰ ਬੜਾ ਵੱਡਾ ਕਰਕੇ ਵਸਾਉਣਗੇ, ਬਹੁਤ ਜ਼ਿਆਦਾ ਵਿਸ਼ਾਲ ਇਸ ਨਗਰ ਦਾ ਦਾਇਰਾ ਬਣਾਉਣਗੇ।
ਰਚਨਾ ਅਧਿਕ ਰਚੈ ਤਤਕਾਲਾ,
ਇੱਥੇ ਆ ਕੇ ਉਹ ਬੜੀ ਪ੍ਰਕਾਰ ਦੀ ਰਚਨਾ ਰਚਣਗੇ, ਕਿਲੇ ਉਸਾਰਨਗੇ ਇਸ ਜਗ੍ਹਾ ਤੇ ਆ ਕੇ, ਇਸ ਨਗਰ ਵਿੱਚ ਆ ਕੇ ਕਿਲਿਆਂ ਦੀ ਉਸਾਰੀ ਕਰਨਗੇ।
ਬੀਜ ਮਾਤਰਿਆਮ ਕੀਨ ਵਸਾਵਨ,
ਅਸੀਂ ਤਾਂ ਬੀਜ ਮਾਤਰ ਹੀ ਨਗਰ ਵਸਾਇਆ ਛੋਟਾ ਜਿਹਾ, ਅਸੀਂ ਤਾਂ ਬੀਜ ਮਾਤਰ ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜ਼ਮੀਨ ਚ ਬੀਜ ਹੀ ਬੀਜਿਆ ਇਸ ਨਗਰ ਦਾ, ਅਸੀਂ ਤਾਂ ਬੀਜ ਮਾਤਰ ਇਸ ਨਗਰ ਨੂੰ ਵਸਾਇਆ ਹੈ।
ਤਰਵਰ ਸਮ ਤਬ ਹੋਏ ਬਿਰਧਾਵਨ,
ਪਰ ਜਦੋਂ ਉਹ ਆਉਣਗੇ ਨਾ ਉਹਨਾਂ ਦੇ ਸਮੇਂ ਦਰਖਤ ਬਣ ਕੇ ਨਗਰ ਫੈਲੇਗਾ, ਅਸੀਂ ਤਾਂ ਬੀਜ ਹੀ ਬੀਜਿਆ ਪਰ ਉਹਨਾਂ ਦੇ ਸਮੇਂ ਦਰਖਤ ਬਣ ਕੇ ਨਗਰ ਦਾ ਪਸਾਰਾ ਪਸਰੇਗਾ, ਇਹ ਨਗਰ ਵਿਸ਼ਾਲ ਹੋ ਕੇ ਦੂਰ ਦੂਰ ਤੱਕ ਪਸਰੇਗਾ।
ਲੋਕ ਹਜ਼ਾਰੋਂ ਨਿਤ ਪ੍ਰਤੇ ਆਵੇ ਬਸਨਹਾਰ ਦੀਰਘ ਸੁਖ ਪਾਵੇ,
ਹਜ਼ਾਰਾਂ ਲੋਕ ਇੱਥੇ ਨਿਤਾ ਪ੍ਰਤੀ ਆਉਣਗੇ ਔਰ ਇਸ ਨਗਰ ਵਿੱਚ ਵੱਸ ਕੇ ਸਾਰੇ ਸੁਖ ਪ੍ਰਾਪਤ ਕਰਨਗੇ, ਇਸ ਨਗਰ ਵਿੱਚ ਰਹਿ ਕੇ ਉਹਨਾਂ ਸਾਰਿਆਂ ਨੂੰ ਦੀਰਘ ਸੁਖ ਦੀ ਪ੍ਰਾਪਤੀ ਹੋਵੇਗੀ।
ਇਤਿਆਦਕ ਸੁਨ ਗੁਰ ਕੀ ਬਾਣੀ,
ਜੀ ਦੇ ਬਚਨ ਨਗਰ ਵਾਸੀਆਂ ਨੇ ਸੁਣੇ ਹਨ।
ਸਭਨ ਜੋੜ ਕਰ ਬੰਧਨ ਠਾਨੀ,
ਸਭ ਨੇ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ,
ਸਭ ਸਤਿਗੁਰ ਤਿਆਰੀ ਕਰਵਾਏ,
ਸਤਿਗੁਰੂ ਜੀ ਨੇ ਚੱਲਣ ਦੀਆਂ ਤਿਆਰੀਆਂ ਕਰਵਾ ਲਈਆਂ, ਕਮਰ ਕੱਸੇ ਕਰ ਲਏ ਚੱਲਣ ਦੇ, ਆਨੰਦਪੁਰ ਸਾਹਿਬ ਤੋਂ ਮਹਾਰਾਜ ਜੀ ਮਾਲਵੇ ਦੇ ਇਲਾਕੇ ਨੂੰ ਚੱਲੇ ਹਨ।
ਵਾਹਨ ਅਧੀਨ ਅਧਿਕ ਛਬ ਛਾਏ,
ਔਰ ਬੜੇ ਬੜੇ ਸੋਹਣੇ ਵਾਹਨਾਂ ਤੇ ਸਤਿਗੁਰੂ ਜੀ ਸਵਾਰ ਹੋ ਕੇ, ਕਾਠੀਆਂ ਤੇ ਸਵਾਰ ਹੋ ਕੇ ਚੱਲ ਪਏ ਨੇ, ਬੜੀਆਂ ਬੜੀਆਂ ਸੁੰਦਰ ਕਾਠੀਆਂ ਘੋੜਿਆਂ ਤੇ ਪਾਈਆਂ ਨੇ।
ਸਭ ਕੋ ਧੀਰਜ ਦੇ ਕਰ ਭਲੇ,
ਨਗਰ ਨਿਵਾਸੀਆਂ ਦੇ ਅੰਦਰ ਵਿਰਾਗ ਵੀ ਆ ਸਤਿਗੁਰਾਂ ਦੇ ਵਿਛੜਨ ਦਾ, ਮਹਾਰਾਜ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ ਹੈ, ਠਰਮਾ ਦਿੱਤਾ ਤੇ ਧੀਰਜ ਦੇ ਕੇ ਸਤਿਗੁਰੂ ਜੀ ਚੱਲੇ ਹਨ।
ਸਿੱਖ ਉਧਾਰਨ ਦੇਸ਼ਨ ਚੱਲੇ,
ਸਿੱਖਾਂ ਦਾ ਉਧਾਰ ਕਰਨ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਸ਼ਾਂ ਦਾ ਰਟਨ ਕਰਨ ਵਾਸਤੇ ਤੀਰਥ ਇਸ਼ਨਾਨ ਦੇ ਬਹਾਨੇ ਚੱਲੇ ਹਨ।
ਮਾਤ ਨਾਨਕੀ ਸਿਮਰਨ ਮਾਏ,
ਸਤਿਗੁਰੂ ਜੀ ਦੇ ਪੂਜਨੀਕ ਮਾਤਾ ਮਾਤਾ ਨਾਨਕੀ ਜੀ, ਉਹ ਵੀ ਬੜੇ ਸੋਹਣੇ ਰੱਥ ਤੇ ਸਵਾਰ ਹੋ ਕੇ ਚੱਲੇ ਹਨ।
ਪੁੱਤਰ ਸਨੇਹ ਧਾਰ ਸੰਗ ਜਾਏ,
ਮਨ ਵਿੱਚ ਵੀ ਮਾਤਾ ਨਾਨਕੀ ਦੇ ਵੀ ਬੜਾ ਭਾਰੀ ਸਨੇਹ ਹੈ ਆਪਣੇ ਪੁੱਤਰ ਦਾ, ਬਹੁਤ ਜ਼ਿਆਦਾ ਪਿਆਰ ਹੈ ਤੇ ਉਸੇ ਪਿਆਰ ਦੇ ਵਿੱਚ ਭਿੱਜੇ ਹੋਏ ਮਾਤਾ ਜੀ ਚੱਲੇ ਨੇ।
ਬਹੁਤ ਤੀਰਥਨ ਕੇ ਇਸ਼ਨਾਨ,
ਨਾਲੇ ਬਹੁਤ ਸਾਰੇ ਤੀਰਥਾਂ ਦਾ ਰਟਨ ਕਰਨਾ, ਤੀਰਥ ਯਾਤਰਾ ਕਰਨੀ ਹੈ।
ਅਧਿਕ ਸ਼ਰੀਕਾ ਸੋਡਨ ਜਾਨ,
ਨਾਲੇ ਇਹਨਾਂ ਇਲਾਕਿਆਂ ਵਿੱਚ ਸ਼ਰੀਕਾ ਬਹੁਤਾ ਹੋਣਾ, ਮਾਤਾ ਜੀ ਨੂੰ ਵੀ ਪਤਾ ਹੈ ਕਿ ਸ਼ਰੀਕ ਤੰਗ ਕਰਦੇ ਨੇ, ਪਹਿਲਾਂ ਧੀਰਮਲ ਨੇ ਗੋਲੀਆਂ ਤੱਕ ਚਲਵਾਈਆਂ ਨੇ, ਖਬਰੇ ਹੋਰ ਪਤਾ ਨੀ ਕੀ ਕਰਨ, ਇਹ ਸ਼ਰੀਕ ਆਪਣੇ ਮਨ ਚ ਵੈਰ ਰੱਖਣ, ਸ਼ਰੀਕੇ ਵਰਗਾ ਦੁਸ਼ਮਣ ਦੁਨੀਆਂ ਚ ਨੀ ਕੋਈ ਹੁੰਦਾ, ਸ਼ਰੀਕਾ ਮਿੱਤਰ ਵੀ ਨੀ ਹੁੰਦਾ ਤੇ ਸ਼ਰੀਕੇ ਬਿਨਾਂ ਸਰਦਾ ਵੀ ਨੀ ਕਈਆਂ ਦਾ, ਪਰ ਸ਼ਰੀਕੇ ਵਰਗਾ ਦੁਸ਼ਮਣ ਵੀ ਕਿਸੇ ਦਾ ਨਹੀਂ ਹੁੰਦਾ। ਇਸ ਕਰਕੇ ਮਾਤਾ ਜੀ ਦੇ ਮਨ ਚ ਵੀ ਇਹੀ ਇੱਛਾ ਸੀ ਵੀ ਇੱਥੋਂ ਚਲੇ ਜਾਈਏ। ਤੋ ਮਾਤਾ ਜੀ ਦੇ ਮਨ ਦਾ ਵੀ ਫੁਰਨਾ ਸਤਿਗੁਰੂ ਨੌਵੇਂ ਪਾਤਸ਼ਾਹ ਪੂਰਾ ਕਰਦਿਆਂ ਚੱਲੇ ਨੇ।
ਸ਼੍ਰੀ ਗੁਜਰੀ ਚੜ ਕਰ ਤਬ ਡੋਰੇ,
ਮਾਤਾ ਗੁਜਰੀ ਜੀ ਵੀ ਡੋਲੇ ਤੇ ਸਵਾਰ ਹੋਏ ਨੇ, ਉਹ ਵੀ ਚੱਲੇ ਹਨ।
ਪਤੀ ਕੇ ਸੰਗ ਚਲੀ ਸੁਖ ਲੋਰੇ,
ਆਪਣੇ ਪਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ ਡੋਲੇ ਤੇ ਸਵਾਰ ਹੋ ਕੇ ਚੱਲੇ ਹਨ।
ਭਰਾਤ ਕਿਰਪਾਲ ਸਾਥ ਨਿਜ ਕਰਿਓ,
ਮਾਤਾ ਗੁਜਰੀ ਜੀ ਦਾ ਭਰਾ ਸੀ ਮਾਮਾ ਕਿਰਪਾਲ ਚੰਦ, ਤੇ ਮਾਮਾ ਕਿਰਪਾਲ ਚੰਦ ਜੀ ਵੀ ਸਤਿਗੁਰਾਂ ਦੇ ਨਾਲ ਹੀ ਰਹਿੰਦੇ ਸਨ। ਤੋ ਮਾਤਾ ਗੁਜਰੀ ਜੀ ਦੇ ਨਾਲ ਨਾਲ ਮਾਮਾ ਕਿਰਪਾਲ ਚੰਦ ਜੀ ਵੀ ਚੱਲ ਪਏ।
ਜੇ ਚਾਹਤ ਪਰਲੋਕ ਹੋਏ ਭਲੇ,
ਜਿਹੜੇ ਪਰਲੋਕ ਵਿੱਚ ਆਪਣਾ ਭਲਾ ਚਾਹੁੰਦੇ ਨੇ। ਮਾਮਾ ਕਿਰਪਾਲ ਚੰਦ ਜੀ ਗੁਰੂ ਘਰ ਦੀ ਸੇਵਾ ਕਰਦੇ ਨੇ, ਗੁਰੂ ਘਰ ਚ ਰਹਿੰਦੇ ਨੇ। ਇੱਛਾ ਇਹ ਹੈ ਵੀ ਮੇਰਾ ਪਰਲੋਕ ਸਵਰ ਜਾਏ, ਸਤਿਗੁਰੂ ਜੀ ਮੇਰਾ ਪਰਲੋਕ ਸਵਾਰ ਦੇਣ, ਲੋਕ ਸੁਖੀਏ ਪਰਲੋਕ ਸੁਹੇਲੇ ਕਰ ਦੇਣ। ਇਹ ਆਪਣੇ ਮਨ ਚ ਇੱਛਾ ਧਾਰਨ ਕਰਕੇ ਮਾਮਾ ਕਿਰਪਾਲ ਚੰਦ ਜੀ ਨਾਲ ਹਨ।
ਸ਼੍ਰੀ ਸਤਿਗੁਰ ਪੈ ਕੇ ਅਸਵਾਰ, ਸ਼੍ਰੀ ਨਾਨਕ ਔਰ ਸਿਮਰਨ ਧਾਰ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵੀ ਆਪਣੀ ਸਵਾਰੀ ਤੇ ਸਵਾਰ ਹੋਏ ਨੇ, ਔਰ ਆਪਣੇ ਮਨ ਚ ਸਵਾਰ ਹੋਣ ਤੋਂ ਪਹਿਲਾਂ ਗੁਰੂ ਨਾਨਕ ਦਾ ਧਿਆਨ ਧਾਰਿਆ, ਵੱਡੇ ਸਤਿਗੁਰਾਂ ਦਾ ਧਿਆਨ ਧਾਰ ਕੇ ਉਹਨਾਂ ਦਾ ਸਿਮਰਨ ਕਰਕੇ ਚੱਲਣ ਤੋਂ ਪਹਿਲਾਂ ਉਹਨਾਂ ਦੇ ਮਨ ਦੇ ਵਿੱਚ ਅਰਦਾਸ ਕੀਤੀ, ਚੱਲਣ ਤੋਂ ਪਹਿਲਾਂ ਜੋਦੜੀ ਕੀਤੀ ਹੈ। 101 ਅਰਦਾਸਾਂ ਦੀ ਕਥਾ ਆਉਂਦੀ ਹੈ ਸੂਰਜ ਪ੍ਰਕਾਸ਼ ਵਿੱਚ, ਕਲਗੀਧਰ ਜੀ ਨੇ ਦੱਸੀਆਂ ਨੇ। ਉਹਨਾਂ ਵਿੱਚ ਇੱਕ ਅਰਦਾਸ ਇਹ ਵੀ ਹੈ ਵੀ ਜਦੋਂ ਚੱਲੇ ਕਿਤੇ ਵੀ ਚੱਲੇ, ਚੱਲਣ ਤੋਂ ਪਹਿਲਾਂ ਅਰਦਾਸ ਕਰੇ ਕਿ ਮਹਾਰਾਜ ਚਾਲੇ ਪਾਉਣ ਲੱਗੇ ਹਾਂ, ਰਸਤੇ ਵਿੱਚ ਵਾਧ ਘਾਟ ਸਹਾਈ ਹੋਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਵੀ ਚੱਲੇ ਤੇ ਚੱਲਣ ਤੋਂ ਪਹਿਲਾਂ ਅਰਦਾਸ ਕੀਤੀ ਹੈ, ਬੇਨਤੀ ਕੀਤੀ ਵੱਡੇ ਸਤਿਗੁਰਾਂ ਅੱਗੇ।
ਮੰਦ ਮੰਦ ਗਮਨੇ ਗੁਰਸਵਾਮੀ,
ਜਗਤ ਗੁਰੂ ਸਵਾਮੀ ਸਹਿਜੇ 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 ਸ੍ਰੀ ਆਨੰਦਪੁਰ ਸਾਹਿਬ ਤੋਂ ਸਾਰੀ ਸੰਗਤ ਸਮੇਤ, ਬੜੇ ਫਕੀਰ ਸੇਵਕ ਨਾਲ ਸੀ, ਪਰਿਵਾਰ ਹੈ ਨਾਲ ਸਤਿਗੁਰਾਂ ਦਾ, ਸਾਰਿਆਂ ਨੂੰ ਨਾਲ ਲੈ ਕੇ ਚੱਲੇ ਨੇ।
ਸਕਲ ਕਟਨ ਕੇ ਅੰਤਰ ਜਾਮੀ,
ਐਸੇ ਸਤਿਗੁਰੂ ਜੀ ਜਿਹੜੇ ਸਾਰੇ ਘਟਾਂ ਦੇ ਅੰਤਰ ਜਾਮੀ ਨੇ, ਪ੍ਰਭ ਮੇਰਾ ਅੰਤਰ ਜਾਮੀ ਜਾਣ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਸਵਾਮੀ ਸਤਿਗੁਰੂ ਜੀ ਹਨ।
ਪ੍ਰਥਮ ਸਿਵਰ ਦੋਏ ਕੋਸ ਲਗਾਇਓ,
ਮਹਾਰਾਜ ਜੀ ਨੇ ਦੋ ਕੋਹ ਦਾ ਪੈਂਡਾ ਤੈਅ ਕੀਤਾ ਆਨੰਦਪੁਰ ਸਾਹਿਬ ਤੋਂ, ਤੇ ਦੋ ਕੋਹ ਦਾ ਪੈਂਡਾ ਤੈਅ ਕਰਕੇ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਨਰ ਸਮੁਦਾਏ ਮਿਲਣ ਕੋ ਆਇਓ,
ਉੱਥੇ ਬੜਾ ਸਮੁਦਾਏ ਸਿੱਖਾਂ ਦਾ, ਜਿਨ੍ਹਾਂ ਜਿਨ੍ਹਾਂ ਨੂੰ ਖਬਰਾਂ ਮਿਲੀਆਂ, ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਹੈ ਕਿ ਸਤਿਗੁਰੂ ਜੀ ਮਾਲਵੇ ਦੇ ਇਲਾਕੇ ਨੂੰ ਜਾ ਰਹੇ ਨੇ, ਪੂਰਬ ਦੇਸ਼ ਨੂੰ ਜਾ ਰਹੇ ਨੇ, ਤਾਂ ਪਤਾ ਨਹੀਂ ਦੁਬਾਰਾ ਕਦੋਂ ਦਰਸ਼ਨ ਹੋਣ। ਇਸ ਕਰਕੇ ਬਹੁਤ ਸਾਰੇ ਸਿੱਖ ਸੇਵਕ ਬੜੇ ਉਮਾਹ ਨਾਲ, ਭਾਰੀ ਉਤਸ਼ਾਹ ਨਾਲ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਏ ਨੇ।
ਜੀਤ ਕਦਰਬ ਕੋਸ਼ ਮੈਂ ਜਾਨਾ, ਕੋਸ਼ ਪਤੀ ਸੰਗ ਬਾਕ ਬਖਾਨਾ।
ਮਹਾਰਾਜ ਜੀ ਨੇ ਖਜ਼ਾਨੇ ਚ ਜਿੰਨੀ ਮਾਇਆ ਸੀ ਨਾ, ਕੋਸ਼ ਕਹਿੰਦੇ ਨੇ ਖਜ਼ਾਨੇ ਨੂੰ, ਖਜ਼ਾਨੇ ਚ ਜਿੰਨੀ ਮਾਇਆ ਸੀ, ਮਹਾਰਾਜ ਜੀ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਜਿਹੜਾ ਖਜ਼ਾਨਾ ਸੰਭਾਲਦਾ ਸੀ। ਖਜ਼ਾਨਚੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ,
ਏਕ ਦਾਸ ਕੋ ਪੁਰ ਮੈਂ ਤਿਆਗਾ,
ਉਹਨੂੰ ਸਾਰਾ ਖਜ਼ਾਨਾ ਆਖਿਆ ਵੀ ਇੱਕ ਸੇਵਾਦਾਰ ਛੱਡ ਦਿੱਤਾ ਆਨੰਦਪੁਰ ਸਾਹਿਬ ਚ, ਇੱਕ ਦਾਸ ਦੀ ਡਿਊਟੀ ਲਾ ਦਿੱਤੀ ਵੀ ਤੂੰ ਆਨੰਦਪੁਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਸੰਭਾਲਣੀ ਹੈ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਵੇ, ਪਰੇਸ਼ਾਨੀ ਆਵੇ, ਉਹਨੂੰ ਨਜਿੱਠਣਾ। ਇਹਦਾ ਇੱਕ ਦਾਸ ਮਹਾਰਾਜ ਜੀ ਨੇ ਉਹਨੂੰ ਮਾਇਆ ਦੇ ਦਿੱਤੀ ਖਜ਼ਾਨੇ ਚੋਂ, ਔਰ ਉਹਨੂੰ ਸ੍ਰੀ ਆਨੰਦਪੁਰ ਸਾਹਿਬ ਛੱਡ ਦਿੱਤਾ।
ਆਏ ਸਮਾਨ ਰਿਓ ਬਡਭਾਗਾ,
ਸਤਿਗੁਰਾਂ ਦੀ ਆਗਿਆ ਮੰਨ ਕੇ ਉਹ ਜਿਹੜਾ ਸੇਵਕ ਸੀ, ਸਤਿਗੁਰਾਂ ਦੀ ਆਗਿਆ ਵਿੱਚ ਰਹਿੰਦਾ ਹੋਇਆ ਵੱਡਿਆਂ ਭਾਗਾਂ ਵਾਲਾ ਉਹ ਸੇਵਕ ਸ੍ਰੀ ਆਨੰਦਪੁਰ ਸਾਹਿਬ ਰਿਹਾ।
ਸਗਰੋ ਧਨ ਤਿਸ ਕੋ ਤਵ ਦੀਨਾ,
ਮਹਾਰਾਜ ਜੀ ਨੇ ਜਿੰਨੀ ਮਾਇਆ ਸੀ ਖਜ਼ਾਨੇ ਚ ਸਾਰੀ ਉਹਨੂੰ ਦੇ ਦਿੱਤੀ, ਇੱਕ ਰੁਪਈਆ ਨਾਲ ਨੀ ਰੱਖਿਆ ਵੀ ਅੱਗੇ ਖਰਚ ਵਿੱਚ ਰਸਤੇ ਵਿੱਚ ਖਰਚਾ ਕਿਵੇਂ ਕਰਾਂਗੇ, ਇਹ ਨੀ ਸੋਚਿਆ। ਜਾਣਦੇ ਸਨ ਵੀ ਜਿੱਥੇ ਜਾਵਾਂਗੇ ਪਰਮੇਸ਼ਰ ਹੋਰ ਭੇਜ ਦੇਗਾ, ਪਰਾਲਬਧ ਤਾਂ ਜਿੱਥੇ ਵੀ ਜਾਣਾ ਉੱਥੇ ਮਿਲ ਹੀ ਜਾਣੀ ਹੈ, ਜਿੱਥੇ ਵੀ ਬੰਦਾ ਜਾਂਦਾ ਮਿਲਦੀ ਪਰਾਲਬਧ ਹੈ, ਪਰਾਲਬਧ ਤੋਂ ਵੱਧ ਕਦੇ ਕਿਸੇ ਵੀ ਇਨਸਾਨ ਨੂੰ ਪ੍ਰਾਪਤ ਨਹੀਂ ਹੋਇਆ। ਭਰਥਰੀ ਜੀ ਦਾ ਕਥਨ ਹੈ ਕਿ ਮਿੱਟੀ ਦਾ ਘੜਾ ਭਾਵੇਂ ਸਮੁੰਦਰ ਚੋਂ ਭਰ ਲਓ ਤੇ ਭਾਵੇਂ ਖੂਹ ਵਿੱਚੋਂ ਭਰ ਲਓ, ਪਾਣੀ ਉਹਦੇ ਵਿੱਚ ਓਨਾ ਕੀ ਆਉਣਾ ਜਿੰਨਾ ਉਹਦਾ ਆਕਾਰ ਹੈ। ਇਹ ਨਹੀਂ ਕਿ ਸਮੁੰਦਰ ਵਿੱਚ ਭਰ ਕੇ ਜ਼ਿਆਦਾ ਆ ਜਾਣਾ ਅਤੇ ਖੂਹ ਵਿੱਚ ਭਰ ਕੇ ਥੋੜ੍ਹਾ। ਮਿਲਣੀ ਹਰ ਇੱਕ ਇਨਸਾਨ ਨੂੰ ਆਪਣੀ ਪਰਾ ਲੱਭਦੀ ਹੈ ਜਿੱਥੇ ਮਰਜ਼ੀ ਚਲਾ ਜਾਏ, ਹਰ ਜਗ੍ਹਾ 'ਤੇ ਪਰਾ ਲੱਭਦੀ ਮਿਲਣੀ ਹੈ। ਤੋ ਮਹਾਰਾਜ ਜੀ ਨੇ ਜਿੰਨਾ ਖਜ਼ਾਨਾ ਸੀ ਉਹ ਸੇਵਾਦਾਰ ਨੂੰ ਦੇ ਦਿੱਤਾ ਅਤੇ ਆਪ ਆਪਣਾ ਖਜ਼ਾਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲੀ ਸੀ ਰਸਤੇ 'ਚ ਫਿਰ ਭਰ ਗਿਆ। ਫਿਰ ਬੇਅੰਤ ਸੰਗਤਾਂ ਆ ਗਈਆਂ, ਆ ਕੇ ਕੋਈ ਮਾਇਆ ਭੇਟ ਕਰਦਾ, ਕੋਈ ਵਸਤੂਆਂ ਭੇਟ ਕਰਦਾ। ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਸੇਵਾਦਾਰ ਨੂੰ, ਦਾਸ ਨੂੰ ਸਾਰਾ ਖਜ਼ਾਨਾ ਸੌਂਪ ਕੇ ਆਨੰਦਪੁਰ ਸਾਹਿਬ ਛੱਡ ਆਏ।
ਕਹਿਓ ਗੁਰੂ ਲੱਕ ਖਰਚ ਮਹਾਨਾ।
ਮਹਾਰਾਜ ਜੀ ਨੇ ਕਿਹਾ ਉਹਨੂੰ ਵੀ ਖਰਚਾ ਬੜਾ ਹੋਣਾ, ਇਹ ਮਾਇਆ ਤੈਨੂੰ ਤਾਂ ਦੇ ਰਿਹਾ, ਇਹ ਤੂੰ ਕੰਮ ਲਾਉਣੀ, ਸੰਭਾਲ ਕੇ ਨੀ ਰੱਖਣੀ। ਇਹ ਜਿਹੜਾ ਪੈਸਾ ਰੁਪਈਆ ਤੈਨੂੰ ਦੇ ਕੇ ਚੱਲੇ ਆ, ਇਹ ਖਰਚਾ ਕਰਨਾ, ਇਹਦਾ ਮਹਾਨ ਖਰਚ ਹੋਵੇਗਾ।
ਕੂਪ ਲਗਾਵੋ ਸਦਨ ਬਣਾਵੋ।
ਇੱਥੇ ਆਨੰਦਪੁਰ ਸਾਹਿਬ ਚ ਖੂਹ ਦੀ ਲੋੜ ਹੈ, ਇੱਕ ਤਾਂ ਖੂਹ ਲਵਾ ਦੇ, ਇਹ ਸੋਹਣੇ ਮਕਾਨ ਬਣਾਉਣੇ ਨੇ। ਮੰਦਰ ਉਸਾਰੀ ਜਿਹੜੀ ਅਜੇ ਚੱਲ ਵੀ ਰਹੀ ਸੀ ਜਦੋਂ ਸਤਿਗੁਰੂ ਜੀ ਚੱਲੇ ਨੇ, ਤੇ ਮਹਾਰਾਜ ਜੀ ਕਹਿੰਦੇ ਮੰਦਰ ਵੀ ਉਸਾਰੀ ਕਰਵਾਉਣੇ ਨੇ ਤੇ ਖੂਹ ਵੀ ਲਵਾਉਣਾ ਹੈ।
ਚੋਪੁਰ ਖੇਤ ਵਸਾਵੋ।
ਜਿੰਨੀ ਮਾਇਆ ਨਗਰ ਵਾਸਤੇ ਖਰਚਣੀ ਹੈ, ਨਗਰ ਵਸਾਉਣ ਵਾਸਤੇ ਖਰਚਣੀ, ਤਾਂ ਜੋ ਨਗਰ ਵਾਸੀਆਂ ਨੂੰ ਪਾਣੀ ਦੀ ਵੀ ਇੱਥੇ ਦਿੱਕਤ ਨਾ ਆਵੇ।
ਸਭ ਲੋਕ ਅਧਿਕ ਸੁੱਖ ਪਾਏ।
ਜਿਵੇਂ ਸਾਰਿਆਂ ਨੂੰ ਸਾਰੇ ਸੁੱਖ ਪ੍ਰਾਪਤ ਹੋਣ, ਉਹ ਸਾਰੀਆਂ ਸਹੂਲਤਾਂ ਇਸ ਨਗਰ ਵਿੱਚ ਸਾਰਿਆਂ ਨੂੰ ਦੇਣੀਆਂ ਨੇ। ਇਹ ਸਾਰੀ ਮਾਇਆ, ਇਹ ਸਾਰਾ ਪੈਸਾ ਨਗਰ ਵਾਸੀਆਂ ਨੂੰ ਸਹੂਲਤਾਂ ਦੇਣ ਵਾਸਤੇ ਖਰਚਣਾ।
ਸੋ ਤੁਮ ਕੀਜੈ ਸਦਾ ਬਣਾਏ।
ਇੱਥੇ ਸੋਹਣਾ ਖੂਹ ਰਚੋ, ਬੌਲੀ ਰਚੋ, ਤੇ ਫਿਰ ਸੋਹਣੇ ਮਕਾਨ ਬਣਾਓ ਜਿੱਥੇ ਆ ਕੇ ਖੱਟ ਰੁੱਤਾਂ ਦੇ ਵਿੱਚ ਲੋਕ ਰਹਿ ਸਕਣ। ਮੁਸਾਫਰਾਂ ਵਾਸਤੇ ਧਰਮਸ਼ਾਲਾ ਆਦਿਕ ਬਣਵਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ ਹੈ।
ਪੁਰ ਕੋ ਖੇਡ ਦਹਿਨ ਕੋਏ, ਜੇ ਕੋ ਦੇ ਰਹਿਨ ਸੋਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵਰ ਦਿੱਤਾ, ਵਰ ਮਹਾਰਾਜ ਜੀ ਨੇ ਵਰਦਾਨ ਦਿੱਤਾ, ਆਖਿਆ ਕਿ ਆਨੰਦਪੁਰ ਸਾਹਿਬ ਨੂੰ ਕੋਈ ਦੁੱਖ ਨਹੀਂ ਦੇ ਸਕੇਗਾ, ਤੇ ਜਿਹੜਾ ਦੁੱਖ ਦੇਵੇਗਾ ਉਹਦਾ ਧਰਤੀ ਤੇ ਬੀਜ ਹੀ ਨਾਸ ਹੋ ਜਾਏਗਾ। ਦੁੱਖ ਦੇਣ ਵਾਲੇ ਆਏ, ਪਹਾੜੀ ਵੀ ਆਏ, ਅੱਜ ਪਹਾੜੀ ਲੱਭਦੇ ਨੇ ਕਿਤੇ, ਉਹ ਰਾਜਿਆਂ ਦੀਆਂ ਬਸ ਅੰਸਾਂ ਬੰਸਾਂ ਕਿੱਥੇ ਗਈਆਂ, ਉਹ ਰੰਗਾ ਨਹੀਂ ਲੱਭਦਾ। ਦੁੱਖ ਦਿੱਤਾ ਸੀ ਆਨੰਦਪੁਰ ਸਾਹਿਬ ਨੂੰ ਪਹੁੰਚਾਉਣ ਵਾਸਤੇ, ਖੇਦ ਦੇਣ ਵਾਸਤੇ, ਵਰਦਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ। ਕਹਿੰਦੇ ਇਸ ਨਗਰ ਨੂੰ ਕੋਈ ਖੇਦ ਨਹੀਂ ਦੇਵੇਗਾ, ਜਿਹੜਾ ਦੇਵੇਗਾ ਉਹ ਦੁੱਖ ਪਾਵੇਗਾ ਤੇ ਰਹੇਗਾ ਹੀ ਨਹੀਂ ਧਰਤੀ ਦੇ ਉੱਤੇ।
ਸਮਝਾਏ ਗੁਸਾਈ।
ਇਹਦਾ ਮਹਾਰਾਜ ਜੀ ਨੇ ਜਿਹੜਾ ਸੇਵਾਦਾਰ ਨਗਰ ਵਿੱਚ ਛੱਡਿਆ ਉਹਨੂੰ ਸਾਰੀ ਵਾਰਤਾਲਾਪ ਚੰਗੀ ਤਰ੍ਹਾਂ ਸਮਝਾਈ ਹੈ।
ਬੈਠੀ ਸੰਗਤ ਡਿੱਗ ਸਮਝਾਏ।
ਮਹਾਰਾਜ ਜੀ ਦੇ ਚਰਨਾਂ ਚ ਬਹੁਤ ਸਾਰੀ ਸੰਗਤ ਉਸ ਵੇਲੇ ਬੈਠੀ ਹੋਈ ਸੀ।
ਤਿੰਨ ਦਿਸ਼ ਦੇਖ ਦ੍ਰਿਸ਼ਟ ਯੁੱਤ ਕਰਨਾ।
ਮਹਾਰਾਜ ਜੀ ਨੇ ਉਧਰ ਹੀ ਵੇਖਿਆ, ਸਾਰੀ ਸੰਗਤ ਵੱਲ ਕਰੁਣਾ ਭਰੀ ਨਿਗਾਹ ਨਾਲ ਤੱਕਿਆ, ਜਿੰਨੀ ਸੰਗਤ ਸੀ ਸਭ ਤੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਹੈ।
ਚਾਹੇ ਤਿੰਨੇ ਕਲੇਸ਼ਨ ਹਰਨਾ।
ਮਹਾਰਾਜ ਜੀ ਸਾਰਿਆਂ ਦਾ ਕਲੇਸ਼ ਹਰਨਾ ਚਾਹੁੰਦੇ ਨੇ, ਜਿੰਨੀ ਸੰਗਤ ਹੈ ਸਾਰਿਆਂ ਦਾ ਦੁੱਖ, ਸਾਰਿਆਂ ਦੀਆਂ ਤਕਲੀਫਾਂ ਦੂਰ ਕਰਨੀਆਂ ਚਾਹੁੰਦੇ ਹਨ।
ਕੁਛ ਕੁ ਦੀਨ ਉਪਦੇਸ਼ ਬਣਾਏ।
ਮਹਾਰਾਜ ਜੀ ਨੇ ਕੁਝ ਕੁ ਉਪਦੇਸ਼ ਸਾਰਿਆਂ ਨੂੰ ਦਿੱਤਾ, ਸਾਰੀ ਸੰਗਤ ਨੂੰ ਦਿੱਤਾ।
ਮੋਹਰ ਵਿਸਰਜਨ ਕੀਨ ਸੁਣਾਏ।
ਮਹਾਰਾਜ ਜੀ ਨੇ ਸਾਰਿਆਂ ਨੂੰ ਵਿਸਰਜਿਤ ਕੀਤਾ, ਭਾਈ ਹੁਣ ਤੁਸੀਂ ਜਾਓ, ਆਪੋ ਆਪਣੇ ਨਗਰਾਂ ਨੂੰ ਵਾਪਸ ਚਲੇ ਜਾਓ।
ਪੋ ਸਿੱਖੋ ਨਰ ਤਨ ਇਹ ਰਤਨ।
ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸਾਰੇ ਸਿੱਖਾਂ ਨੂੰ, ਆਖਿਆ ਭਾਈ ਸਿੱਖੋ ਇਹ ਜਿਹੜਾ ਮਨੁੱਖੀ ਸਰੀਰ ਹੈ ਬੜਾ ਕੀਮਤੀ ਰਤਨ ਹੈ, ਇਹ ਜਿਹੜਾ ਮਨੁੱਖੀ ਜਮ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਪਦੇਸ਼ ਦੇ ਰਹੇ ਨੇ, ਇਹ ਉਪਦੇਸ਼ ਉਹਨਾਂ ਇਕੱਲੇ ਸਿੱਖਾਂ ਨੂੰ ਨਹੀਂ ਸਾਨੂੰ ਵੀ ਦੇ ਰਹੇ ਨੇ ਕਿ ਭਾਈ ਸਿੱਖੋ ਇਹ ਜਿਹੜਾ ਮਨੁੱਖੀ ਸਰੀਰ ਹੈ ਇਹ ਬੜਾ ਕੀਮਤੀ ਰਤਨ ਹੈ।
ਜਿਮ ਸਫਲ ਹੈ ਤਿਮ ਕੀਜੈ ਯਤਨ।
ਜਿਵੇਂ ਇਹ ਸਫਲ ਹੋਵੇ ਉਸੇ ਤਰ੍ਹਾਂ ਦਾ ਯਤਨ ਕਰੋ, ਜਿਵੇਂ ਸਫਲ ਹੋਵੇ ਇਹਨੂੰ ਸਫਲਿਆਂ ਕਰਨ ਦਾ ਯਤਨ ਕਰਨਾ ਹੈ।
ਜਗ ਧੰਦੇ ਮੈਂ ਫਸ ਨਾ ਬਿਤਾਵੋ।
ਇੱਦਾਂ ਨਹੀਂ ਕਿ ਜਗਤ ਦੇ ਧੰਦਿਆਂ ਵਿੱਚ ਫਸ ਕੇ ਤੁਸੀਂ ਆਪਣਾ ਜਨਮ ਬਤੀਤ ਕਰੋ, ਐਸਾ ਨਾ ਹੋਵੇ ਕਿ ਤੁਹਾਡਾ ਮਨ ਜਗਤ ਦੇ ਧੰਦਿਆਂ ਵਿੱਚ ਹੀ ਫਸਿਆ ਰਹੇ ਤੇ ਜਗਤ ਦੇ ਧੰਦਿਆਂ ਵਿੱਚ ਹੀ ਫਸ ਕੇ ਇਹਨੂੰ ਬਤੀਤ ਨਹੀਂ ਕਰਨਾ।
ਬਿਨ ਸਜਾਏ ਪਿਕ ਨੈ ਬਿਰਮਾਵੋ,
ਜੋ ਕੁਝ ਵੀ ਦਿਸਦਾ ਸਭ ਕੁਝ ਬਿਨ ਸਜਾਣਾ ਤੇ ਇਹਨੂੰ ਵੇਖ ਕੇ ਬਿਰਮਾਉਣਾ ਨਹੀਂ, ਭਰਮਣਾ ਨਹੀਂ ਹੈ। ਇਹ ਜੋ ਨਜ਼ਰ ਆ ਰਿਹਾ ਮਹਾਰਾਜ ਕਹਿੰਦੇ ਬਿਨ ਸਜਾਣਾ, ਇਹ ਬਿਨਸ ਵਾਲਾ ਬਿਨਸਣ ਵਾਲਾ ਪਸਾਰਾ ਹੈ ਤੇ ਇਹਨੂੰ ਸੱਚ ਨਹੀਂ ਸਮਝਣਾ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਇਹ ਸਾਰੇ ਜਗਤ ਦੀ ਰਚਨਾ ਝੂਠੀ ਬਿਨਸਣ ਹਾਰ ਹੈ। ਇਹਨੂੰ ਵੇਖ ਕੇ ਆਪਣੇ ਮਨ ਚ ਭਰਮਣਾ ਨਹੀਂ।
ਹੋਏ ਨਿਸ਼ਪਾਪ ਹੇਤ ਜੀਵ ਕਾ, ਹੋਏ ਨਿਸ਼ਪਾਪ ਕਰੋ ਕਾਰਕ ਕਰ ਹਰ ਜਾਪ।
ਜੀ ਕਹਿੰਦੇ ਵੀ ਜਿਹੜੀ ਜੀਵਕਾ ਕਰਨੀ ਆ ਉਹ ਨਿਸ਼ਪਾਪ ਹੋ ਕੇ ਕਰਨੀ ਹੈ, ਆਪਣੀ ਜੀਵਕਾ ਵਾਸਤੇ ਪਾਪ ਨਹੀਂ ਕਰਨਾ। ਵੀ ਕਿਸੇ ਦਾ ਪੇਟ ਵੱਢ ਕੇ ਆਪਣਾ ਪੇਟ ਭਰਨਾ ਏਦਾਂ ਨਹੀਂ ਕਰਨਾ, ਨਿਸ਼ਪਾਪ ਹੋ ਕੇ ਪਾਪ ਕਿਰਤ ਕਰਨੀ ਹੈ। ਔਰ ਕਰੋ ਕਾਰ ਹਰ ਹਰ ਜਾਪ, ਨਾਲੇ ਜਦੋਂ ਕਿਰਤ ਕਰਨੀ ਆ ਉਦੋਂ ਵਾਹਿਗੁਰੂ ਦਾ ਜਾਪ ਜਪਣਾ, ਕਿਰਤ ਕਰਦਿਆਂ ਨਾਲ ਨਾਮ ਜਪਣਾ ਹੈ।
ਮਨ ਮੈਂ ਸਿਮਰਨ ਕੀ ਲਿਵ ਰੱਖੋ,
ਆਪਣੇ ਮਨ ਚ ਸਿਮਰਨ ਦੀ ਲਿਵ ਰੱਖਣੀ ਹੈ, ਆਪਣੇ ਮਨ ਚ ਪਰਮੇਸ਼ਰ ਦੀ ਯਾਦ ਰੱਖਣੀ ਹੈ।
ਸਾਸ ਨਾ ਬਿਰਥਾ ਜਾਏ ਇਮ ਕਾਂਖੋ,
ਏਦਾਂ ਦੀ ਕਾਂਖਾ ਰੱਖਣੀ ਹੈ ਵੀ ਸਾਡਾ ਕੋਈ ਸਾਹ ਵਿਅਰਥ ਨਾ ਚਲਾ ਜਾਏ, ਮੇਰਾ ਕੋਈ ਸਾਹ ਵਿਅਰਥ ਨਾ ਚਲਾ ਜਾਏ। ਏਦਾਂ ਦੀ ਕਾਂਖਾ, ਏਦਾਂ ਦੀ ਇੱਛਾ ਰੱਖਣੀ ਕਿ ਮੇਰਾ ਕੋਈ ਦਮ, ਮੇਰਾ ਕੋਈ ਸਾਹ ਅਜਾਈ ਨਾ ਚਲਾ ਜਾਏ, ਵਿਅਰਥ ਨਾ ਬੀਤ ਜਾਏ।
ਸੰਗਤ ਜੈ ਗੁਰ ਕੀ ਮਿਲ ਜਾਏ,
ਜਿੱਥੇ ਗੁਰੂ ਕੀ ਸੰਗਤ ਮਿਲ ਕੇ ਇਕੱਠੀ ਹੋਵੇ, ਜਿੱਥੇ ਗੁਰੂ ਕੀਆਂ ਸੰਗਤਾਂ ਦਾ ਇਕੱਠ ਹੋਵੇ।
ਸੇਵਾ ਕਰੋ ਪ੍ਰੇਮ ਉਪਜਾਏ,
ਉਹਨਾਂ ਦੀ ਸੇਵਾ ਕਰਨੀ ਹੈ, ਸੰਗਤ ਦੀ ਸੇਵਾ ਕਰਨੀ ਹੈ ਤੇ ਸੰਗਤ ਦੀ ਸੇਵਾ ਪ੍ਰੇਮ ਨਾਲ ਕਰਨੀ ਹੈ।
ਪੱਖਾ ਪਾਣੀ ਪੀਸਣ ਕੀ ਜੈ,
ਪੱਖਾ ਚੱਲਣਾ, ਪਾਣੀ ਢੋਣਾ ਤੇ ਸੰਗਤ ਵਾਸਤੇ ਪੀਸਣਾ ਪੀਸਣਾ ਹੈ, ਚੱਕੀ ਪੀਣੀ ਹੈ, ਭਾਵ ਆਟਾ ਆਦਿਕ ਪੀਸ ਕੇ ਸੰਗਤ ਲਈ ਲੰਗਰ ਤਿਆਰ ਕਰਨਾ ਹੈ।
ਜਥਾ ਸ਼ਕਤ ਧਨ ਆਦਿਕ ਦੀਜੈ,
ਜਥਾ ਸ਼ਕਤ ਮਾਇਆ ਆਦਿਕ ਵੀ ਦੇ ਸਕਦੇ ਹੋ ਤੇ ਦੇ ਕੇ ਭੇਟਾ ਕਰਨੀ ਹੈ।
ਅੰਨ ਬਸਨ ਅਰਪਣ ਕਰ ਦੇ ਹੋ,
ਅੰਨ ਬਸਤਰ ਏਦਾਂ ਦੀਆਂ ਵਸਤੂਆਂ ਸੰਗਤ ਵਾਸਤੇ ਅਰਪਣ ਕਰਨੀਆਂ ਨੇ।
ਚਰਨ ਚਾਪ ਸਫਲਤਾ ਪੈ ਹੋ,
ਫਿਰ ਜਿਹੜੀ ਸੰਗਤ ਦੂਰੋਂ ਬਾਹਰੋਂ ਚੱਲ ਕੇ ਆਵੇ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਵੀ ਕਰਨੀ ਹੈ। ਚਰਨ ਘੁੱਟਣੇ ਨੇ, ਚਰਨਾਂ ਦੀ ਮੁੱਠੀ ਚਾਪੀ ਕਰਨ ਦਾ ਵੀ ਬੜਾ ਵੱਡਾ ਫਲ ਹੈ, ਬੜਾ ਵੱਡਾ ਭਾਰੀ ਪ੍ਰਤਾਪ ਹੈ।
ਅਬ ਤਪ ਕਰਨੇ ਕੋ ਨੈ ਕਾਲ,
ਅੱਜ ਕਹਿੰਦੇ ਹੁਣ ਤਪੱਸਿਆ ਕਰਨ ਦਾ ਟਾਈਮ ਨਹੀਂ ਹੈ। ਵੀ ਹੁਣ ਜੇ ਤਪੱਸਿਆ ਕਰਨ ਦਾ ਸਮਾਂ ਕਹੀਏ, ਤਪ ਕਰਨ ਦਾ ਹੁਣ ਕੋਈ ਸਮਾਂ ਨਹੀਂ ਹੈ।
ਤੇ ਉਤਪਤ ਸ਼ਕਤ ਵਿਸਾਲ,
ਤਪ ਦੇ ਨਾਲ ਸ਼ਕਤੀਆਂ ਪੈਦਾ ਹੁੰਦੀਆਂ ਨੇ, ਤਪ ਕਰਨ ਦੇ ਨਾਲ, ਹੁਣ ਤਪ ਕਰਨ ਦਾ ਸਮਾਂ ਨਹੀਂ ਜਿਹਦੇ ਨਾਲ ਸ਼ਕਤੀਆਂ ਪੈਦਾ ਹੁੰਦੀਆਂ ਨੇ।
ਤੀਨੋ ਦੇਵ ਆਦ ਜਗ ਅਹੇ ਸੋਭੀ ਤਪ ਕੋ ਤਪਤ ਰਹੇ,
ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਜਿਹੜੇ ਵੀ ਹੋਏ ਨੇ, ਇਹਨਾਂ ਤੋਂ ਇਲਾਵਾ ਹੋਰ ਵੀ ਬੜੇ ਦੇਵਤੇ ਰਿਸ਼ੀ ਮੁਨੀ ਜਿਹੜੇ ਤਪੱਸਿਆ ਕਰਦੇ ਰਹੇ, ਤਪ ਕਰਕੇ ਸ਼ਕਤੀ ਨੂੰ ਪ੍ਰਾਪਤ ਕਰਦੇ ਰਹੇ ਨੇ।
ਅਸ ਕੋ ਵਸਤ ਨ ਜਾਣੀ ਪਰੇ, ਪਾਏ ਨਹੀਂ ਤਪ ਤਾਪਨ ਕਰੇ,
ਐਸੀ ਕੋਈ ਵਸਤੂ ਨਹੀਂ ਕਿ ਤਪ ਕਰਕੇ ਜਿਹੜੀ ਪ੍ਰਾਪਤ ਨਾ ਹੁੰਦੀ ਹੋਵੇ, ਤਪੱਸਿਆ ਕਰਕੇ ਜਿਹੜੀ ਪ੍ਰਾਪਤ ਨਾ ਹੁੰਦੀ ਹੋਵੇ।
ਧਰੂ ਤੇ ਆਦਿ ਤੱਕ ਵਡਿਆਈ,
ਧਰੂ ਆਦਿਕ ਵਰਗੇ ਜਿੰਨੇ ਭਗਤ ਹੋਏ ਨੇ ਉਹਨਾਂ ਨੇ ਤਪ ਕਰਕੇ ਹੀ ਵਡਿਆਈ ਪ੍ਰਾਪਤ ਕੀਤੀ ਹੈ।
ਅਧਿਕ ਪ੍ਰਤਾਪ ਹੋਏ ਬਿਰਧਾਏ,
ਉਹਨਾਂ ਦਾ ਕਿੰਨਾ ਪ੍ਰਤਾਪ ਵਧਿਆ, ਕਿੰਨੀ ਉਹਨਾਂ ਦੀ ਵਡਿਆਈ ਹੋਈ ਤਪੱਸਿਆ ਕਰਕੇ।
ਤਪ ਕਰਵੇ ਤੇ ਪ੍ਰਾਪਤ ਹੋਏ, ਤਪ ਕੀ ਮਹਿਮਾ ਕਹਿ ਸਭ ਕੋਏ,
ਹਰ ਇੱਕ ਚੀਜ਼ ਤਪ ਨਾਲ ਪ੍ਰਾਪਤ ਹੋ ਜਾਂਦੀ। ਵੱਡੇ ਮਹਾਂਪੁਰਖ ਵਿਦਵਾਨ ਜਿਹੜੇ ਨੇ ਉਹ ਤਪ ਦੀ ਬੜੀ ਮਹਿਮਾ ਦੱਸਦੇ ਨੇ, ਤਪੱਸਿਆ ਦੀ ਬੜੀ ਭਾਰੀ ਮਹਿਮਾ ਦੱਸਦੇ ਨੇ।
ਜਿਸ ਕੋ ਸਮਾਂ ਨਹੀਂ ਅਬ ਜਾਨੋ,
ਹੁਣ ਕਲਯੁਗ ਦਾ ਸਮਾਂ, ਕਲਯੁਗ ਵਿੱਚ ਤਪੱਸਿਆ ਨਹੀਂ ਹੁੰਦੀ,
ਹੁਣ
ਤਪ ਕਰਨ ਦਾ ਸਮਾਂ ਨਹੀਂ ਹੈ।
ਨਿਰਬਲ ਪ੍ਰਾਣੀ ਬਿਦੁਰ ਪਛਾਨੋ,
ਕਿਉਂਕਿ ਪ੍ਰਾਣੀ ਨਿਰਬਲ ਕਮਜ਼ੋਰ ਹੋ ਗਏ ਨੇ, ਇਹਨਾਂ ਦੇ ਸਰੀਰਾਂ ਵਿੱਚ ਤਾਣ ਸ਼ਕਤੀ ਨਹੀਂ ਰਹੀ ਕਿ ਲੰਮੇ ਸਮੇਂ ਤੱਕ ਭੁੱਖੇ ਰਹਿ ਕੇ ਤਪ ਕਰ ਸਕਣ।
ਤਿਸੀ ਤੇ ਤਿਸ ਤੇ ਸਹਿਜ ਗੁਣਾ ਫਲ ਪਾਵਾ, ਜੋ ਸਤ ਸੰਗਤ ਸੇਵ ਕਮਾਵੇ।
ਮਹਾਰਾਜ ਜੀ ਕਹਿੰਦੇ ਭਾਈ ਹੁਣ ਜੇ ਤਪਦਿਆ ਕਰਨ ਦਾ ਸਮਾਂ ਨੀ ਤੇ ਕੀ ਕਰੀਏ? ਕਹਿੰਦੇ ਵੀ ਤਪ ਕਰਨ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਫਲ ਪ੍ਰਾਪਤ ਹੁੰਦਾ ਜਿਹੜਾ ਸਾਧ ਸੰਗਤ ਦੀ ਸੇਵਾ ਕਰਦਾ। ਸੰਗਤ ਦੀ ਸੇਵਾ ਕਰਕੇ ਤਪ ਕਰਨ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਫਲ ਦੀ ਪ੍ਰਾਪਤੀ ਹੁੰਦੀ ਹੈ।
ਗੁਰ ਸੇਵਾ ਤਪਾ ਸਿਰ ਤਪ ਸਾਰ, ਤਪ ਕੀ ਮਹਿਮਾ ਤੇ ਅਡਕਾਏ, ਅਪਰ ਬਾਤ ਕਿਆ ਕਹਿ ਬਣਾਏ।
ਮਹਾਰਾਜ ਜੀ ਕਹਿੰਦੇ ਗੁਰੂ ਦੀ ਸੇਵਾ, ਗੁਰੂ ਕੀ ਸੰਗਤ ਦੀ ਸੇਵਾ ਸਾਰੇ ਤਪਾਂ ਚੋਂ ਸ਼੍ਰੋਮਣੀ ਤਪ ਹੈ। ਔਰ ਹੋਰ ਕੀ ਮਹਿਮਾ ਕਰੀਏ ਤਪ ਦੀ, ਇਹ ਸੰਗਤ ਦੀ ਸੇਵਾ ਦੀ, ਹੋਰ ਇਹਦੇ ਤੋਂ ਵੱਡੀ ਵਡਿਆਈ ਕੀ ਕਹੀਏ, ਕੀ ਕਥਨ ਕਰੀਏ?
ਯਾ ਤੇ ਜਾਣੋ ਸੇਵਾ ਸਾਰ,
ਕਰਕੇ ਭਾਈ ਇਹ ਜਾਣ ਲੋ ਕਿ ਸੇਵਾ ਕਰਨੀ ਸਭ ਤੋਂ ਵੱਡਾ ਸਾਰ ਧਰਮ ਹੈ।
ਸੇਵਾ ਸੰਤ ਕੇ ਗੁਰ ਦਰਬਾਰ,
ਸੇਵਾ ਸੰਤਾਂ ਦੀ ਕਰੋ ਜਾਂ ਗੁਰੂ ਦਰਬਾਰ ਦੀ ਕਰੋ।
ਐਸੀ ਦੁਰਲਭ ਵਸਤ ਕੁਛ ਨਾਏ,
ਐਸੀ ਕੋਈ ਦੁਰਲਭ ਵਸਤੂ ਨਹੀਂ ਹੈ।
ਸੇਵਾ ਸੰਗਤ ਬੋਰ ਨਾ ਪਾਏ,
ਸੰਗਤ ਦੀ ਸੇਵਾ ਕਰਕੇ ਮੁੜ ਕੇ ਪ੍ਰਾਪਤ ਨਾ ਹੋਵੇ। ਐਸੀ ਕੋਈ ਸੇਵਾ, ਐਸਾ ਕੋਈ ਫਲ ਨਹੀਂ ਹੈ ਜਿਹੜਾ ਸੰਗਤ ਦੀ ਸੇਵਾ ਕਰਕੇ ਪ੍ਰਾਪਤ ਨਾ ਹੋਵੇ।
ਮਹਾ ਮਹਾਤਮ ਸਿਮਰੇ ਨਾਮ,
ਮਹਾਰਾਜ ਜੀ ਕਹਿੰਦੇ ਨਾਮ ਦਾ ਸਿਮਰਨ ਕਰਕੇ ਬੜੇ ਵੱਡੇ ਮਹਾਤਮ ਦੀ ਪ੍ਰਾਪਤੀ ਹੁੰਦੀ ਹੈ, ਬੜਾ ਵੱਡਾ ਭਾਰੀ ਫਲ ਪ੍ਰਾਪਤ ਹੁੰਦਾ ਹੈ।
ਕੋ ਦੀਜੈ ਤੈ ਵਿਸਰਾਮ,
ਔਰ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਜੋੜਨਾ, ਗੁਰੂ ਦੇ ਚਰਨਾਂ ਵਿੱਚ ਹੀ ਆਪਣੇ ਮਨ ਨੂੰ ਇਕਾਗਰ ਕਰਨਾ ਹੈ।
ਸਵਾਰਥ ਕਿਨੋ ਅਕਾਰਤ ਬ੍ਰਿੰਦ,
ਮਹਾਰਾਜ ਜੀ ਕਹਿੰਦੇ ਭਾਈ ਭਾਵੇਂ ਕੋਈ ਮਨ ਚ ਕਾਮਨਾ ਧਾਰ ਕੇ ਕਰੇ ਤੇ ਭਾਵੇਂ ਨਿਸ਼ਕਾਮ ਹੋ ਕੇ ਕਰੇ,
ਫੁਰੈ ਸਦਾ ਮਨ ਥਿਰ ਨਾ ਰਹਿੰਦ।
ਮਹਾਰਾਜ ਜੀ ਕਹਿੰਦੇ ਮਨ ਹੈ ਹੀ ਐਸਾ ਵੀ ਇਹਦੇ ਚ ਫੁਰ ਨਹੀਂ ਫੁਰਦੇ ਰਹਿੰਦੇ ਨੇ, ਇਹ ਟਿਕ ਕੇ ਨਹੀਂ ਰਹਿੰਦਾ, ਇਕਾਗਰ ਦੀ ਰਹਿੰਦਾ, ਫਿਰਦਾ ਰਹਿੰਦਾ। ਇਸ ਕਰਕੇ ਇਹਨੂੰ ਇਕਾਗਰ ਕਰਨ ਦਾ ਯਤਨ ਕਰਨਾ, ਇਹਨੂੰ ਜੋੜਨ ਦਾ ਯਤਨ ਕਰਨਾ ਹੈ।
ਸਨੇ ਸਨੇ ਤਿਸ ਕੋ ਅਟਕਾਏ,
ਸਨੇ ਸਨੇ ਸਹਿਜੇ ਸਹਿਜੇ ਆਪਣੇ ਮਨ ਨੂੰ ਰੋਕਣਾ ਹੈ।
ਕਰੋ ਟਿਕਾਵਨ ਕੇ ਉਪਾਏ,
ਇੱਦਾਂ ਉਹ ਟਿਕਾਣ ਦਾ ਉਪਾਅ ਕਰਨਾ ਵੀ ਕਿਸੇ ਤਰੀਕੇ ਮਨ ਟਿਕ ਜਾਏ, ਇਕਾਗਰ ਹੋ ਜਾਏ।
ਜਿਮ ਜਿਮ ਥਿਰਤਾ ਗੋ ਸੁਭਾਓ,
ਅੱਜ ਕਹਿੰਦੇ ਜਿਵੇਂ ਜਿਵੇਂ ਮਨ ਟਿਕਣ ਲੱਗ ਪਏਗਾ, ਇਕਾਗਰ ਹੋਣ ਲੱਗ ਪਏਗਾ,
ਤਿੰਨ ਪੁੰਨ ਕਰੈ ਬਿਰਥਾਓ,
ਕਹਿੰਦੇ ਉਸੇ ਤਰ੍ਹਾਂ ਪੁੰਨ ਵੱਧਦਾ ਚਲਿਆ ਜਾਏਗਾ, ਨਿਪੁੰਨ ਹੁੰਦਾ ਚਲਿਆ ਜਾਏਗਾ।
ਸਤਿਗੁਰ ਕੇ ਪਗ ਪੰਕਜ ਲਾਓ,
ਮਹਾਰਾਜ ਜੀ ਕਹਿੰਦੇ ਆਪਣੇ ਇਸ ਮਨ ਨੂੰ ਗੁਰੂ ਚਰਨਾਂ ਨਾਲ ਜੋੜੋ, ਗੁਰੂ ਦੇ ਚਰਨਾਂ ਨਾਲ ਆਪਣੇ ਇਸ ਮਨ ਨੂੰ ਜੋੜਨਾ ਹੈ।
ਕਹਿ ਲਿਵ ਨਾਮ ਬਿਕੈ ਅਟਕਾਵੋ,
ਜਾਂ ਫਿਰ ਆਪਣੀ ਲਿਵ ਨੂੰ ਪਰਮੇਸ਼ਰ ਦੇ ਨਾਮ ਚ ਅਟਕਾਉਣਾ ਹੈ, ਪਰਮੇਸ਼ਰ ਦੇ ਨਾਮ ਵਿੱਚ ਆਪਣੀ ਲਿਵ ਨੂੰ ਜੋੜਨਾ ਹੈ।
ਜਲ ਪ੍ਰਵਾਹ ਸਮ ਮਨ ਕੋ ਹੈ,
ਇਹ ਜਿਹੜਾ ਮਨ ਦਾ ਸੁਭਾਅ ਹੈ ਪਾਣੀ ਦੇ ਪ੍ਰਵਾਹ ਵਾਂਗਰ ਹੈ, ਜਿਵੇਂ ਪਾਣੀ ਵਹਿੰਦਾ ਹੈ ਨਾ, ਏਦਾਂ ਇਹ ਮਨ ਦਾ ਸੁਭਾਅ ਹੈ, ਮਨ ਦਾ ਪ੍ਰਵਾਹ ਹੈ।
ਜਿੱਤੇ ਕਰੇ ਤਿਤਹੀ ਨਿਤ ਬਹਿ,
ਜਿੱਧਰ ਨੂੰ ਬਹਾ ਲੋ ਉਧਰ ਹੀ ਬਹਿ ਜਾਂਦਾ, ਜਿੱਧਰ ਨੂੰ ਪਾਣੀ ਜਿੱਧਰ ਮਰਜ਼ੀ ਬਹਾ ਕੇ ਲੈ ਜਾਓ ਉਧਰ ਹੀ ਬਹਿ ਟੁਰਨਾ ਉਹਨੇ। ਕਹਿੰਦੇ ਏਦਾਂ ਇਹ ਮਨ ਦਾ ਵੀ ਸੁਭਾਅ ਹੈ।
ਸਨੇ ਸਨੇ ਵਿਸ਼ਨ ਤੇ ਰੋਕੋ,
ਇਹਨੂੰ ਵੀ ਪਦਾਰਥਾਂ ਵੱਲੋਂ ਵਹਿਣ ਤੋਂ ਰੋਕ ਕੇ, ਸਨੇ ਸਨੇ ਸਹਿਜੇ ਸਹਿਜੇ ਵਿਸ਼ੇ ਵਿਕਾਰਾਂ ਵੱਲੋਂ ਰੋਕ ਕੇ,
ਲੋਗੋ ਸੁਖ ਪੁੰਨ ਤੇ ਨਰਕ ਬਿਲੁਕੋ,
ਕਹਿੰਦੇ ਮਨ ਨੂੰ ਵਿਖਾਉਣਾ, ਮਨਾ ਅੱਜ ਇਹਨਾਂ ਵਿਕਾਰਾਂ ਵੱਲ ਤੂੰ ਦੌੜਦਾ, ਇਹਨਾਂ ਵਿੱਚ ਸੁੱਖ ਥੋੜਾ ਪਰ ਨਰਕਾਂ ਦਾ ਬੜਾ ਭਾਰੀ ਦੁੱਖ ਭੋਗਣਾ ਪੈਂਦਾ, ਇਸ ਕਰਕੇ ਮਨਾ ਇੱਧਰ ਨਾ ਚੱਲ, ਇਸ ਪਾਸਿਓਂ ਉਲਟਾ ਹੋ ਜਾ ਤੇ ਭਜਨ ਵਾਲੇ ਪਾਸੇ, ਪਰਮੇਸ਼ਰ ਦੀ ਬੰਦਗੀ ਵਾਲੇ ਪਾਸੇ ਤੂੰ ਜੁੜ ਜਾ, ਏਦਾਂ ਮਨ ਨੂੰ ਪ੍ਰੇਰ ਪ੍ਰੇਰ ਕੇ ਲਾਉਣਾ ਹੈ।
ਨਾਸ਼ਵੰਤ ਜਗ ਮੋਦ ਜੋ ਹੈ,
ਇਹ ਜਿਹੜਾ ਸੰਸਾਰ ਹੈ ਨਾਸ਼ਵੰਤ ਹੈ, ਜਿਹਨੂੰ ਵੇਖ ਕੇ ਤੂੰ ਖੁਸ਼ ਹੁੰਦਾ।
ਅਲਪ ਕਾਲ ਮੈਂ ਥਿਰ ਨਾ ਰਹਿ,
ਥੋੜੇ ਸਮੇਂ ਵਿਆਵਾਸ ਤੇ ਆਏ, ਥਿਰ ਨਹੀਂ ਰਹਿਣ ਵਾਲਾ, ਇਹ ਸੰਸਾਰ ਬਿਨਸ ਜਾਣ ਵਾਲਾ ਹੈ।
ਸਤਿਗੁਰ ਸੰਤਨ ਕੀ ਨਿਤ ਸੇਵਾ, ਕਰ ਮਨ ਅਮਲ ਜਨਾਏ ਸੁਪੇਵਾ,
ਮਹਾਰਾਜ ਜੀ ਦੀ ਸੇਵਾ ਕਰਨੀ ਔਰ ਮਨ ਨੂੰ ਬਿਮਲ ਕਰਨਾ, ਮਲ ਤੋਂ ਰਹਿਤ ਕਰਨਾ। ਜਦੋਂ ਗੁਰੂ ਦੀ ਸੇਵਾ ਕਰੋਗੇ ਤੇ ਗੁਰੂ ਮਨ ਪਵਿੱਤਰ ਕਰ ਦੇਗਾ, ਔਰ ਇਸ ਮਨ ਨੂੰ ਗੁਰੂ ਪਰਮੇਸ਼ਰ ਦਾ ਭੇਦ ਜਣਾ ਦੇਵੇਗਾ।
ਦੁੱਖ ਜਬ ਆਣ ਕੇ ਅਪਦਾ ਪਰੈ,
ਜਦੋਂ ਕੋਈ ਦੁੱਖ ਆਵੇ, ਕਿਸੇ ਪ੍ਰਕਾਰ ਦੀ ਅਪਦਾ ਜਾਂ ਬਿਪਤਾ ਆਵੇ,
ਪ੍ਰਭੂ ਭਾਣੇ ਲੱਕ ਸਿਰ ਪਰ ਧਾਰੈ,
ਇਹ ਜਾਣੇ ਕਿ ਪਰਮੇਸ਼ਰ ਦਾ ਭਾਣਾ ਹੈ, ਅਕਾਲ ਪੁਰਖ ਦਾ ਭਾਣਾ ਹੈ, ਔਰ ਪਰਮੇਸ਼ਰ ਦਾ ਭਾਣਾ ਸਮਝ ਕੇ ਉਹਨੂੰ ਆਪਣੇ ਸਿਰ ਤੇ ਪ੍ਰਵਾਨ ਕਰੇ।
ਜਾਣ ਕਰਮ ਫਲ ਤਰਕ ਨਾ ਠਾਨੈ,
ਆਪਣੇ ਕਰਮਾਂ ਦਾ ਫਲ ਜਾਣ ਕੇ ਤਰਕ ਨਾ ਕਰੇ ਪਰਮੇਸ਼ਰ ਤੇ ਕਿ ਰੱਬ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ, ਏਦਾਂ ਨਾ ਆਖੇ।
ਮੈਂ ਈਸ਼ਰ ਪਰ ਦੋਸ਼ ਬਖਾਨੈ,
ਪਰਮੇਸ਼ਰ ਤੇ ਕਿਸੇ ਪ੍ਰਕਾਰ ਦਾ ਦੋਸ਼ ਨਾ ਰੋਪੇ, ਆਪਣੇ ਕਰਮਾਂ ਦਾ ਫਲ ਜਾਣੇ।
ਭੋਗੈ ਸੰਕਟ ਕੋ ਰਖਾਏ,
ਜਿਹੜਾ ਵੀ ਕੋਈ ਦੁੱਖ ਬਿਪਤਾ ਆਵੇ ਉਹਨੂੰ ਖੁਸ਼ੀ ਖੁਸ਼ੀ ਆਪਣੇ ਸਰੀਰ ਤੇ ਪ੍ਰਵਾਨ ਕਰੇ।
ਲਖੈ ਕੁਕਰਮਨ ਫਲ ਬਿਨਸਾਏ,
ਸਮਝੇ ਕਿ ਮੇਰੇ ਮਾੜੇ ਕਰਮ ਨਸ਼ਟ ਹੋ ਰਹੇ, ਮੇਰੇ ਭੈੜੇ ਤੇ ਜਿਹੜੇ ਮਾੜੇ ਕਰਮ ਨੇ। ਜਦੋਂ ਕੋਈ ਦੁੱਖ ਆਉਂਦਾ, ਮਹਾਰਾਜ ਕਹਿੰਦੇ ਖੁਸ਼ੀ ਨਾਲ ਉਹਨੂੰ ਸਹਵੇ ਆਪਣੇ ਸਰੀਰ ਤੇ, ਇਸ ਕਰਕੇ ਕਿ ਇਹ ਸਮਝੇ ਵੀ ਮੇਰੇ ਜਿਹੜੇ ਪਾਪ ਕਰਮ ਨੇ ਉਹ ਨਾਸ ਹੋ ਰਹੇ ਨੇ, ਜਿਹੜਾ ਮੈਨੂੰ ਦੁੱਖ ਪ੍ਰਾਪਤ ਹੋ ਰਿਹਾ।
ਸੁਖ ਜਬ ਆਏ ਨਾ ਕਰੇ ਹੰਕਾਰ,
ਸੁਖ ਆ ਜੇ ਉਦੋਂ ਆਪਣੇ ਮਨ ਚ ਹਉਮੈ ਨਾ ਕਰੇ, ਉਦੋਂ ਆਪਣੇ ਮਨ ਚ ਹੰਕਾਰ ਨਾ ਕਰੇ।
ਜਾਣੇ ਦੀਨ ਪ੍ਰਭੂ ਕਰਤਾਰ,
ਜਾਣੇ ਕਿ ਪਰਮੇਸ਼ਰ ਨੇ ਮੈਨੂੰ ਸੁਖ ਦਿੱਤਾ ਹੈ।
ਕਿਰਪਾ ਕਰੀ ਮੁਝ ਪਰ ਗੁਰ ਦਿਓ,
ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਹ ਸੁਖ ਦਿੱਤਾ ਹੈ।
ਸਿਮਰੈ ਸਤ ਨਾਮ ਦੁਖ ਛਯੋ,
ਸੱਚੇ ਨਾਮ ਦਾ ਸਿਮਰਨ ਕਰਨਾ ਤੇ ਤੁਹਾਡੇ ਸਾਰੇ ਦੁੱਖਾਂ ਦਾ ਨਾਸ ਹੋਵੇਗਾ।
ਵਿਦਿਆਦਕ ਬੋਧੇ ਉਪਦੇਸ਼,
ਇਹਦਾ ਸਤਿਗੁਰੂ ਜੀ ਨੇ ਬਹੁਤ ਉਪਦੇਸ਼ ਦਿੱਤੇ ਹਨ।
ਸੰਗਤ ਕੀਨ ਸੁਵਿਧਾ ਸ਼ੇਸ਼,
ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਵਿਦਾ ਕੀਤਾ ਹੈ।
ਥਾਨ ਬੰਦਨਾ ਸਦਨ ਸਿਧਾਏ,
ਸਭ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਬਸਤੇ ਸਤਿਗੁਰ ਰਾਤ ਬਿਤਾਏ,
ਸਤਿਗੁਰਾਂ ਨੇ ਰਾਤ ਬਤੀਤ ਕੀਤੀ ਹੈ।
ਭਈ ਪ੍ਰਭਾਤ ਅਗਾਰੀ ਚੱਲ ਚਾਲੇ,
ਪ੍ਰਭਾਤ ਹੋਈ ਅਗਲੇ ਦਿਨ ਫੇਰ ਚੱਲ ਪਏ।
ਘਰ ਮੰਜ਼ਿਲ ਡੇਰਾ ਪੁਨ ਡਾਲੇ,
ਮੰਜ਼ਿਲ ਕਰਦਿਆਂ ਡੇਰਾ ਕਰਦੇ ਨੇ, ਰਾਤ ਬਤੀਤ ਕਰਦੇ ਦਿਨੇ ਚੱਲ ਪੈਂਦੇ ਨੇ।
ਸਨੇ ਸਨੇ ਚੱਲ ਮਗ ਵਿਚਰੰਤੇ,
ਸਨੇ ਸਨੇ ਸਾਰਾ ਪੈਂਡਾ ਤੈ ਕਰਦੇ ਆ ਰਹੇ ਨੇ।
ਮਿਲੇ ਜੋ ਸਿੱਖ ਉਧਾਰ ਕਰਨ ਤੇ,
ਰਸਤੇ ਚ ਜਿਹੜਾ ਕੋਈ ਮਾਈ ਭਾਈ ਮਿਲਦਾ ਮਹਾਰਾਜ ਜੀ ਉਹਦਾ ਉਧਾਰ ਕਰ ਦਿੰਦੇ ਹਨ।
ਜਹਾਂ ਜਾਏ ਸਿੱਖ ਸੁਣ ਸੁਣ ਗਨ ਆਵੇ,
ਜਿੱਥੇ ਵੀ ਜਾਂਦੇ ਨੇ ਸੁਣ ਕੇ ਸਿੱਖ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ ਨੇ।
ਸਭ ਡੇਰੇ ਕੀ ਸੇਵ ਕਮਾਵੇ,
ਆ ਕੇ ਸਤਿਗੁਰਾਂ ਦੀ ਸੇਵਾ ਕਰਦੇ ਕਮਾਉਂਦੇ ਹਨ।
ਰੋਪੜ ਨਗਰ ਉਲੰਘਤ ਆਏ,
ਮਹਾਰਾਜ ਜੀ ਨੇ ਰੋਪੜ ਨਗਰ ਲੰਘਿਆ ਹੈ।
ਗ੍ਰਾਮ ਸਮੰਦਾਏ,
ਹੋਰ ਵੀ ਅੱਗੇ ਕਈ ਨਗਰਾਂ ਗ੍ਰਾਮਾਂ ਚ ਹੁੰਦੇ ਹੋਏ ਆ ਰਹੇ ਨੇ।
ਪਟਿਆਲੇ ਪੁਰ ਬਸਿਓ ਨਾ ਜਬੈ, ਤਿਸਤੇ ਪਰੈ ਗ੍ਰਾਮ ਲਗ ਤਵੈ।
ਖਾਲਸਾ ਜੀ ਚਲਦਿਆਂ ਚਲਦਿਆਂ ਇੱਥੇ ਵੀ ਆ ਗਏ ਜਿੱਥੇ ਆਪਾਂ ਬੈਠੇ ਆ। ਮਹਾਰਾਜ ਸੱਚੇ ਪਾਤਸ਼ਾਹ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਵੀ ਪਟਿਆਲਾ ਨਹੀਂ ਸੀ ਵਸਿਆ ਉਦੋਂ, ਗ੍ਰਾਮ ਸੀ ਲਹਿਲ ਗ੍ਰਾਮ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਵੀ ਆ ਕੇ ਚਰਨ ਪਾਏ, ਇੱਥੇ ਵੀ ਆ ਕੇ ਵਰ ਦਿੱਤੇ ਵੀ ਭਾਈ ਸਿੱਖੋ, ਜਿਹੜਾ ਸਰੋਵਰ ਚ ਇਸ਼ਨਾਨ ਕਰੇਗਾ ਉਹਨਾਂ ਦੇ ਦੁੱਖ ਨਿਵਿਰਤ ਹੋਣਗੇ। ਇਸੇ ਕਰਕੇ ਇਸ ਸਥਾਨ ਦਾ ਨਾਮ ਮਹਾਰਾਜ ਜੀ ਨੇ ਰੱਖਿਆ ਦੁੱਖ ਨਿਵਾਰਨ ਸਾਹਿਬ। ਇੱਥੇ ਦੁੱਖਾਂ ਦਾ, ਕਲੇਸ਼ਾਂ ਦਾ, ਵਿਘਨਾਂ ਦਾ ਨਾਸ ਹੁੰਦਾ ਹੈ। ਤੋ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਪਾਏ,
ਤਹਾਂ ਜਾਏ ਡੇਰਾ ਕਰ ਦੇ ਬਸੇ ਨਿਸਾ ਸਿੱਖ ਸੇਵਾ ਕੀਨ।
ਬਹੁਤ ਸਾਰੇ ਸਿੱਖਾਂ ਨੇ ਮਹਾਰਾਜ ਜੀ ਦੀ ਸੇਵਾ ਕੀਤੀ, ਨਿਵਾਸ ਕੀਤਾ ਗਰੀਬ ਨਵਾਜ ਪਾਤਸ਼ਾਹ। ਏਦਾਂ ਹੋਰ ਵੀ ਬਹੁਤ ਸਾਰੇ ਨੇੜੇ ਤੇੜੇ ਨਗਰਾਂ ਨੂੰ ਪਵਿੱਤਰ ਕਰਦਿਆਂ
ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।